ਦਸ ਪਾਤਸ਼ਾਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਸਨਮਾਨਯੋਗ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਬਾਣੀ ਵਿੱਚ ਅੱਜ ਦੀ 21 ਨੰਬਰ ਅਸ਼ਟਪਦੀ ਦੇ 2 ਅੰਕ ਸਰਵਨ ਕੀਤੇ ਹਨ। ਜਿਵੇਂ ਕਿ ਇਹ ਅਸ਼ਟਪਦੀ ਬਹੁਤ ਉੱਚੀ ਦਸ਼ਾ ਵਿੱਚ ਵਿਚਰਨ ਵਾਲੇ ਗੁਰਮੁਖਾਂ ਦਾ ਜੀਵਨ ਇਹਦੇ ਵਿੱਚ ਬਿਆਨ ਕੀਤਾ ਗਿਆ ਹੈ। ਧਾਰਮਿਕ ਜਗਤ ਦੀਆਂ ਵੀ 2 ਜਮਾਤਾਂ ਹਨ, ਇੱਕ ਆਮ ਤੇ ਇੱਕ ਖਾਸ। ਇੱਕ ਆਮ ਆਵਾਮ ਹੈ, ਕੁਝ ਚੁਣੇ ਹੋਏ ਲੋਕ ਨੇ ਜਿਹੜੇ ਪਹੁੰਚ ਗਏ, ਜਿਹੜੇ ਅੱਗੇ ਲੰਘ ਗਏ। ਜਪਜੀ ਸਾਹਿਬ ਵਿੱਚ 2 ਸ਼ਬਦ ਆਉਂਦੇ ਨੇ, ਇੱਕ ਪੰਥ ਤੇ ਇੱਕ ਧਰਮ। ਪੰਥ ਤੋਂ ਧਰਮ ਤੱਕ ਜਿਹੜੇ ਪਹੁੰਚ ਗਏ, ਇਹ ਧਰਮ ਵਿੱਚ ਪਹੁੰਚੇ ਹੋਏ ਲੋਕਾਂ ਦੀ ਦਸ਼ਾ ਹੈ। ਇਸ ਅਸ਼ਟਪਦੀ ਵਿੱਚ 21 ਨੰਬਰ ਪੂਰੀ ਅਸ਼ਟਪਦੀ ਬ੍ਰਹਮ ਗਿਆਨ ਦੇ ਇੱਕ ਇੱਕ ਗੁਣ ਨੂੰ ਬਿਆਨ ਕਰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਪੰਥ ਵਿੱਚ ਪਹਿਲਾਂ ਜਾਈਏ, ਪੰਥ ਤੋਂ ਬਿਨਾਂ ਤੁਰਾਂਗੇ ਕਿਵੇਂ। ਪਰ ਪੰਥ ਵਿੱਚ ਤੁਰਦੇ ਤੁਰਦੇ ਜਦੋਂ ਘਰ ਆ ਗਿਆ, ਉਦੋਂ ਪੰਥ ਛੱਡਿਆ ਤੇ ਘਰ ਵਿੱਚ ਪ੍ਰਵੇਸ਼ ਕਰ ਗਏ। ਪੰਥ ਦਾ ਅਰਥ ਹੈ ਰਸਤਾ। ਪਹਿਲਾਂ ਸਿੱਖ ਪੰਥਕ ਹੁੰਦਾ, ਫਿਰ ਧਰਮੀ ਹੁੰਦਾ। ਇਸ ਲਈ ਸਤਿਗੁਰੂ ਕਹਿੰਦੇ ਨੇ ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਛੇਤੀ ਸੰਬੰਧ। ਉਹਦਾ ਸੰਬੰਧ ਧਰਮ ਨਾਲ ਹੋ ਜਾਂਦਾ ਹੈ। ਇਸ ਚੀਜ਼ ਵਿੱਚ ਖਤਰਾ ਬੜਾ ਹੈ, ਤਾਂ ਕਰਕੇ ਗੁਰੂ ਸਾਹਿਬ ਨੇ ਇਹਨੂੰ ਖੋਲਿਆ ਨਹੀਂ ਬਹੁਤਾ। ਖਤਰਾ ਇਹ ਹੈ, ਬੰਦਾ ਸੋਚਦਾ ਮੈਂ ਧਰਮੀ ਪਹਿਲਾਂ ਹੀ ਹੋ ਗਿਆ, ਪੰਥਕ ਹੋਇਆ ਹੀ ਨਹੀਂ, ਰਾਹ ਵਿੱਚ ਤੁਰੇ ਹੀ ਨਹੀਂ, ਬ੍ਰਹਮ ਗਿਆਨ ਦੀ ਗੱਲ ਪਹਿਲਾਂ ਹੀ ਕਰਨ ਲੱਗ ਪਿਆ। ਪਰ ਇਹਦੀ ਵਿਆਖਿਆ ਵੀ ਜ਼ਰੂਰੀ ਬੜੀ ਹੈ, ਕਿਉਂਕਿ ਜਦੋਂ ਬੰਦਾ ਪੰਥ ਵਿੱਚ ਤੁਰਦਾ, ਕਈ ਵਾਰੀ ਬੰਦਾ ਰਾਹ ਵਿੱਚ ਹੀ ਬਹਿ ਕੇ ਘਰ ਬਣਾ ਲੈਂਦਾ, ਉਹ ਕਹਿੰਦਾ ਪੰਥਕ ਹੋ ਗਿਆ, ਗੱਲ ਖਤਮ ਹੋ ਗਈ। ਹਰ ਇੱਕ ਦਾ ਪੰਥ ਆਪੋ ਆਪਣਾ। ਪੰਥ ਵਿੱਚ ਬੰਦੇ ਬੈਠ ਜਾਂਦੇ ਨੇ, ਰਾਹ ਵਿੱਚ ਬੈਠ ਜਾਂਦੇ ਨੇ। ਜਾਣਾ ਸੀ ਅੰਮ੍ਰਿਤਸਰ, ਰੁਕ ਗਿਆ ਰਸਤੇ ਵਿੱਚ, ਕਿਹਾ ਇੱਥੇ ਹੀ ਅੰਮ੍ਰਿਤਸਰ। ਇਸੇ ਤਰ੍ਹਾਂ ਸਿੱਖ ਦੀ ਯਾਤਰਾ ਸੀ ਅਕਾਲ ਪੁਰਖ ਤੱਕ, ਹਿੰਦੂ ਦੀ ਯਾਤਰਾ ਸੀ ਰੱਬ ਤੱਕ, ਮੁਸਲਮਾਨ ਦੀ ਯਾਤਰਾ ਸੀ ਖੁਦਾ ਤੱਕ। ਉਹ ਮਜ਼ਹਬ ਵਿੱਚ ਬੈਠ ਗਏ, ਕੋਈ ਆਪਣੇ ਰਾਹ ਵਿੱਚ ਬੈਠ ਗਿਆ, ਕੋਈ ਆਪਣੇ ਰਾਹ ਵਿੱਚ ਬੈਠ ਗਿਆ। ਰਸਤਿਆਂ ਵਿੱਚ ਬੈਠਿਆਂ ਹੋਇਆਂ ਨੂੰ ਸੁਚੇਤ ਕੀਤਾ ਕਿ ਮਨੁੱਖ ਪੰਥ ਨੂੰ ਧਰਮ ਬਣਾ ਲੈਂਦਾ। ਚਿੰਨ੍ਹ ਦਿੱਤੇ ਸਨ, ਸੋਚ ਲਿਆ ਮੈਂ ਇਸ ਰੰਗ ਦੇ ਕੱਪੜੇ ਪਾਏ ਨੇ, ਬਸ ਮੈਂ ਧਰਮੀ ਹੋ ਗਿਆ, ਮੈਂ ਆਹ ਚੀਜ਼ਾਂ ਪਹਿਨ ਲਈਆਂ ਨੇ। ਗੁਰੂ ਸਾਹਿਬ ਨੂੰ ਤਾਂ ਹੀ ਕਹਿਣਾ ਪਿਆ ਸੀ ਜਨੇਊ ਪਾਇਆ ਕਾਹਦੇ ਵਾਸਤੇ, ਕਿਉਂ ਪਾਇਆ ਇਹ ਜਨੇਊ, ਕਾਹਦੇ ਵਾਸਤੇ ਪਾਇਆ ਸੀ, ਨਮਾਜ਼ ਕਾਹਦੇ ਵਾਸਤੇ ਪੜ੍ਹਦੇ ਹੋ, ਕਿਨੂੰ ਖੁਸ਼ ਕਰਨਾ ਸੀ। ਜੇ ਉਹਨਾਂ ਨੂੰ ਕਹਿ ਸਕਦੇ ਨੇ, ਸਾਨੂੰ ਵੀ ਪੁੱਛ ਸਕਦੇ ਨੇ, ਪਾਠ ਕਾਹਦੇ ਵਾਸਤੇ ਕਰਦੇ ਹੋ, ਕੀ ਹੈ ਪ੍ਰਯੋਜਨ, ਤੇ ਪੁੱਛਦੇ ਨੇ। ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹੋ, ਉਹ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਉਹ ਹੈ ਜਿਹੜਾ ਗੁਰੂ ਦੀ ਗੱਲ ਤੇ ਤੁਰੇ, ਉਹ ਮੇਰਾ ਮਿੱਤਰ ਵੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਸਖਾ ਦੇ ਅਰਥ ਨੇ ਮਿੱਤਰ। ਇੱਕ ਐਸਾ ਗੁਰੂ ਹੈ ਜਿਹੜਾ ਸਿੱਖ ਨੂੰ ਆਪਣੇ ਸਿੱਖ ਨਹੀਂ ਰੱਖਣਾ ਚਾਹੁੰਦਾ, ਵੀ ਨੀਵੇਂ ਥਾਂ ਤੇ ਬੈਠ, ਕਹਿੰਦੇ ਤੂੰ ਤੁਰੇਗਾ ਤੇ ਮਿੱਤਰ ਬਣਾ ਲਵਾਂਗਾ, ਰਿਸ਼ਤੇਦਾਰ ਵੀ ਬਣਾ ਲਵਾਂਗਾ। ਸੋ ਸਿੱਖ ਸਖਾ, ਉਹ ਸਖਾ ਬਣ ਜਾਏਗਾ ਮਿੱਤਰ, ਬੰਧਪ, ਬੰਧਪਦਾਰ ਤੇ ਰਿਸ਼ਤੇਦਾਰ। ਗੁਰੂ ਸਿੱਖ ਨੂੰ ਰਿਸ਼ਤੇਦਾਰ ਬਣਾਉਣਾ ਚਾਹੁੰਦਾ। ਬੰਧਪ ਹੈ ਭਾਈ, ਭਾਈ ਦਾ ਅਰਥ ਭਰਾ, ਕਹਿੰਦੇ ਆ ਤੈਨੂੰ ਮੈਂ ਆਪਣਾ ਭਰਾ ਬਣਾ ਲੈਣਾ। ਕਿੰਨਾ ਨੇੜੇ ਕਰਨਾ ਚਾਹੁੰਦੇ ਨੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਪਰ ਕੌਣ ਜੋ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਅੱਗੇ ਅੱਖ ਚੁੱਕ ਕੇ ਵੇਖੇ ਨਾ, ਉਹ ਆ ਗਿਆ ਭਾਣੇ ਵਿੱਚ। ਜਿਹੜਾ ਉਹਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਮਿਲਾ ਦੇ, ਉਹਦੀ ਮਰਜ਼ੀ ਰਵੇ ਨਾ, ਕਿਉਂਕਿ ਮਰਜ਼ੀ ਦੇ ਅਰਥ ਨੇ ਬਿਮਾਰੀ। ਮਰਜ਼ੀ ਸ਼ਬਦ ਮਰਜ਼ ਤੋਂ ਬਣਿਆ, ਮਰਜ਼ ਸ਼ਬਦ ਮਰੀਜ਼ ਤੋਂ ਬਣਿਆ। ਜਿਹਦੇ ਵਿੱਚ ਮਰੀਜ਼ਤਾ ਹੋਵੇ, ਜਿਹਦੇ ਵਿੱਚ ਰੋਗ ਹੋਵੇ, ਉਹਨੂੰ ਕਹਿੰਦੇ ਨੇ ਇਹਨੂੰ ਮਰਜ਼ ਹੈ ਕੋਈ, ਇਹਨੂੰ ਕੋਈ ਬਿਮਾਰੀ ਹੈ। ਸਤਿਗੁਰੂ ਕਹਿੰਦੇ ਤੇਰੀ ਸਭ ਤੋਂ ਵੱਡੀ ਬਿਮਾਰੀ ਤੇਰੀ ਮਰਜ਼ੀ ਹੈ। ਪਹਿਲਾਂ ਆਪਣੀ ਮਰਜ਼ੀ ਛੱਡ ਦੇ, ਤੂੰ ਮਨ ਮਰਜ਼ੀ ਨਹੀਂ ਕਰ ਸਕਦਾ। ਅੱਜ ਤੋਂ ਲੈ ਕੇ ਤੂੰ ਮੇਰਾ ਗੁਲਾਮ ਹੈ, ਮੈਂ ਤੈਨੂੰ ਜਿੱਥੇ ਕਹਾਂਗਾ ਉੱਥੇ ਬਹਿਣਾ ਪਏਗਾ, ਜਿੱਥੇ ਕਹਾਂਗਾ ਉੱਥੇ ਉੱਠਣਾ ਪਏਗਾ, ਜੋ ਕਹਾਂਗਾ ਤੈਨੂੰ ਕਰਨਾ ਪਏਗਾ। ਉਹਦੇ ਤੋਂ ਬਾਅਦ ਮੈਂ ਤੈਨੂੰ ਭਰਾ ਵੀ ਬਣਾਵਾਂਗਾ, ਤੈਨੂੰ ਮਿੱਤਰ ਵੀ, ਤੈਨੂੰ ਰਿਸ਼ਤੇਦਾਰ। ਪਰ ਜੇ ਆਪਣੇ ਭਾਣੇ ਕੋਈ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਤਾਂ ਮੰਨੈ ਮਗ ਨਾ ਚੱਲੇ ਪੰਥ। ਭਾਵੇਂ ਕਿ ਸਿੱਖ ਜਦੋਂ ਧਰਮ ਵਿੱਚ ਪ੍ਰਵੇਸ਼ ਕਰਦਾ ਪੰਥ ਨੂੰ ਛੱਡਦਾ ਨਹੀਂ, ਕਿਉਂਕਿ ਉਹਨੂੰ ਹੁਕਮ ਹੈ ਕਿ ਤੂੰ ਪੰਥ ਦਾ ਵਾਧਾ ਕਰਨਾ, ਤੂੰ ਪੰਥ ਦੇ ਵਿੱਚ ਹੀ ਰਹਿਣਾ, ਤੂੰ ਗੁਰੂ ਦੇ ਦਿੱਤੇ ਹੋਏ ਕਕਾਰ ਸੰਭਾਲ ਕੇ ਰੱਖਣੇ ਨੇ। ਭਾਵੇਂ ਤੂੰ ਨਾਮ ਨਾਲ ਜੁੜ ਗਿਓ, ਤੂੰ ਗੁਰੂ ਦੀ ਦਿੱਤੀ ਹੋਈ ਮਰਿਆਦਾ ਨੂੰ ਵੀ ਆਪਣੇ ਕੋਲ ਰੱਖਣਾ, ਉਹਨੂੰ ਛੱਡਣਾ ਨਹੀਂ, ਪਰ ਉਹ ਕੇਵਲ ਨਾਮ ਮਾਤਰ ਰਹਿ ਜਾਏਗੀ। ਕੇਵਲ ਸੰਸਾਰ ਦੇ ਵਿੱਚ ਇੱਕ ਮਾਰਗ ਦੱਸਣ ਵਾਸਤੇ ਹੀ ਰੱਖਦਾ, ਅਸਲ ਵਿੱਚ ਉਹਦਾ ਸੰਬੰਧ ਬਣਦਾ ਧਰਮ ਨਾਲ, ਤੇ ਧਰਮ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅੱਜ ਦੀ ਜੋ ਅਸ਼ਟਪਦੀ ਹੈ, ਇਹ ਸਾਰੀ ਧਰਮੀ ਲੋਕਾਂ ਦੀ, ਪੰਥਕ ਨਹੀਂ ਇਹਦੇ ਵਿੱਚ। ਇਹਦੇ ਵਿੱਚ ਤੇ ਪੰਥ ਨੂੰ ਤੋੜਿਆ ਗਿਆ, ਮੈਂ ਅੱਗੇ ਜਾ ਕੇ ਵਿਆਖਿਆ ਵੀ ਸਾਂਝੀ ਕਰ ਦਿਆਂ। ਸੱਚ ਜਾਣੋ, ਇੱਥੇ ਪੂਰੀ ਤਰ੍ਹਾਂ ਉਸ ਚੀਜ਼ ਨੂੰ ਭੰਨ ਦਿੱਤਾ ਗਿਆ ਹੈ ਜਿੱਥੇ ਧਾਰਮਿਕ ਜਗਤ ਤੁਰਦਾ ਹੈ, ਜਿੱਥੇ ਕੁਝ ਲੀਹਾਂ ਬਣਾਈਆਂ ਗਈਆਂ ਨੇ। ਅੱਗੇ ਜਾ ਕੇ ਕਹਿਣਗੇ ਪਾਪ ਪੁੰਨ ਤੈ ਭਈ ਕਹਾਵਤ। ਹੁਣ ਮਰਿਆਦਾ ਵਿੱਚ ਤੇ ਪਾਪ ਪੁੰਨ ਚੱਲਦਾ ਹੈ, ਵੀ ਤੁਸੀਂ ਆਹ ਖਾਓ ਤੇ ਪੁੰਨ, ਆਹ ਖਾਓ ਤੇ ਪਾਪ, ਤੁਸੀਂ ਆਹ ਦੇਖੋ ਤੇ ਪਾਪ, ਆਹ ਦੇਖੋ ਤੇ ਪੁੰਨ, ਚੱਲਦਾ ਨਾ ਵਿੱਚ ਕਿਹਾ ਜਾਂਦਾ। ਅਸੀਂ ਪੁੰਨ ਕਰਨੇ ਆ, ਦਾਨ ਕਰੋ ਤੇ ਪੁੰਨ, ਜੇ ਦੂਜੇ ਤੋਂ ਖਾ ਲਓ ਤੇ ਪਾਪ ਹੋ ਗਿਆ। ਧਰਮੀ ਬੰਦੇ ਬੜੇ ਡਰਦੇ ਨੇ, ਕਿਸੇ ਦੇ ਕੋਲੋਂ ਖਾਧਾ ਕਹਿੰਦੇ ਪਾਪ ਹੋ ਗਿਆ, ਕਿਸੇ ਨੂੰ ਖਵਾਇਆ ਕਹਿੰਦੇ ਪੁੰਨ ਹੋ ਗਿਆ। ਉਸ ਦੁਨੀਆਂ ਵਿੱਚ ਉਹ ਠੀਕ ਹੈ, ਉੱਥੇ ਪਾਪ ਤੇ ਪੁੰਨ ਹੁੰਦਾ ਹੈ, ਪਰ ਜਿੱਥੇ ਜਾ ਕੇ ਸਾਧ ਸੰਗਤ ਦੀ ਮਨੁੱਖ ਦੀ ਜੀਵਨ, ਜਿਵੇਂ ਸਵੇਰੇ ਹੁਕਮਨਾਮਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿੱਥੇ ਵਿੱਚ ਮਿਲ ਗਿਆ ਮਨੁੱਖ ਜਾ ਕੇ, ਉੱਥੇ ਕਿਸੇ ਤੋਂ ਖਾਏ ਕੋਈ ਪਾਪ ਨਹੀਂ ਤੇ ਕਿਸੇ ਨੂੰ ਖਵਾਏ ਤੇ ਕੋਈ ਪੁੰਨ ਵੀ ਨਹੀਂ ਹੈ। ਉਹਨੇ ਸਾਰਾ ਕੁਝ ਸੌਂਪ ਦਿੱਤਾ, ਨਾ ਉੱਥੇ ਪਾਪ ਨਾ ਉੱਥੇ ਪੁੰਨ, ਕਿਉਂਕਿ ਪੁੰਨ ਵੀ ਇੱਕ ਰੱਸੀ ਹੈ ਜੋ ਬੰਦੇ ਦੇ ਪੈਰਾਂ ਨੂੰ ਫੜ ਲੈਂਦੀ, ਤੁਰਨ ਨਹੀਂ ਦਿੰਦੀ। ਪਾਪ ਵੀ ਇੱਕ ਰੱਸੀ ਹੈ, ਜਿਵੇਂ ਸਵੇਰੇ ਆਪਾਂ ਵਿਚਾਰਿਆ ਸੀ ਨਿਰਭੈ, ਕਿਸੇ ਦੇ ਡਰ ਥੱਲੇ ਰਹਿਣਾ ਵੀ ਪਾਪ ਹੈ, ਪਰ ਨਿਰਭੈ ਹੋ ਜਾਣਾ ਵੀ ਇੱਕ ਥਾਂ ਤੇ ਪਾਪ ਹੋ ਜਾਂਦਾ, ਉਹ ਭੈ ਤੋਂ ਵੀ ਰਹਿਤ ਰਹਿੰਦਾ। ਤਾਂ ਇਹ ਮੈਂ ਸਿਰਫ ਆਪ ਜੀ ਦੇ ਨਾਲ ਸਾਂਝੀ ਕਰਨ ਵਾਸਤੇ ਪਹਿਲਾਂ ਕਹਿ ਰਿਹਾ। ਇਹਦੇ ਵਿੱਚ ਜਿੰਨੇ ਵੀ ਸ਼ਬਦ ਆਉਣਗੇ ਸਾਰੇ ਹੀ ਪੰਥਕ ਮਰਿਆਦਾਵਾਂ ਨੂੰ ਥੋੜਾ ਜਿਹਾ ਨੀਵਾਂ ਕਰ ਦੇਣਗੇ, ਔਰ ਉਸ ਦੁਨੀਆਂ ਦਾ ਜ਼ਿਕਰ ਕਰਨਗੇ ਜਿੱਥੇ ਉੱਚੀ ਥਾਂ ਤੇ ਜਾ ਕੇ ਕੋਈ ਪਾਪ ਪੁੰਨ ਉਹਨੂੰ ਨਹੀਂ ਪਾਉਂਦਾ, ਉੱਚੀ ਦਸ਼ਾ ਵਿੱਚ ਮਨੁੱਖ ਚਲਾ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਜਬ ਆਪਣੀ ਸ਼ੋਭਾ ਆਪਣ ਸੰਗ ਬਣਾਈ, ਹਬ ਕਵਣ ਮਾਏ ਬਾਪ ਮਿੱਤਰ ਸੁੱਤ ਭਾਈ। ਇੱਥੇ ਹੁਣ ਨਾ ਕੋਈ ਮਿੱਤਰ ਲੱਗਦਾ ਉਹਨਾਂ ਨੂੰ, ਨਾ ਕੋਈ ਪੁੱਤਰ, ਨਾ ਕੋਈ ਦੁਸ਼ਮਣ, ਨਾ ਕੋਈ ਮਿੱਤਰ, ਨਾ ਕੋਈ ਪਰਿਵਾਰ। ਠੀਕ ਹੈ ਉਹਨਾਂ ਦੇ ਨਾਲ ਵਿਚਰਦੇ ਰਹਿੰਦੇ ਨੇ, ਪਰ ਉਹਨਾਂ ਨੂੰ ਇੱਕ ਗੱਲ ਸਮਝ ਆ ਜਾਂਦੀ ਕਿ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਪੁਣ ਹੋਵੇ। ਕਿੰਨੀਆਂ ਮਾਵਾਂ ਹੋਈਆਂ ਨੇ ਪਹਿਲਾਂ, ਜੇ ਜਨਮ ਕਿੰਨੇ ਨੇ ਤੇ ਮਾਵਾਂ ਕਿੰਨੀਆਂ ਸਨ। ਜੇ ਜਨਮ ਕਿੰਨੇ ਤੇ ਪਿਤਾ ਕਿੰਨੇ ਹੋਏ ਤੇ ਪੁੱਤਰ ਕਿੰਨੇ ਹੋਏ, ਕਿਹਨੂੰ ਮਾਂ ਕਹੀਏ? ਇਹ ਉਹ ਦਸ਼ਾ ਜਿਹਦੇ ਵਿੱਚ ਪਰਿਵਾਰ ਪਰਿਵਾਰ ਨਹੀਂ ਰਹਿੰਦਾ, ਉੱਥੇ ਜਾ ਕੇ ਸਮਝ ਖੁੱਲ ਜਾਂਦੀ ਹੈ ਜਿਹਦੇ ਵਿੱਚ ਹਜ਼ੂਰ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਉਹ ਆਪਣੇ ਪਰਿਵਾਰ ਵੱਲ ਵੇਖ ਕੇ ਸੋਚਦਾ ਵੀ ਪਤਾ ਨਹੀਂ ਇਹ ਕੌਣ ਨੇ, ਕਿੱਥੋਂ ਆਏ ਨੇ। ਵੈਸੇ ਪਤਾ ਉਸ ਨੂੰ ਸੰਬੰਧ ਹੈ, ਪਰ ਮੋਹ ਦੀ ਤੰਦ ਖਤਮ ਹੋ ਗਈ, ਸਾਰਾ ਜਗਤ ਹੀ ਉਹਦਾ ਪਰਿਵਾਰ ਬਣ ਗਿਆ, ਵਿਸ਼ਾਲਤਾ ਉਹਦੇ ਵਿੱਚ ਆ ਗਈ, ਪਰਿਵਾਰ ਤੋਂ ਬਾਹਰ ਚਲਾ ਗਿਆ। ਵੈਰਾਗ ਦੀ ਅਤ ਕਠਿਨ ਦਸ਼ਾ ਜਿਹਦੇ ਵਿੱਚ ਪਰਿਵਾਰ ਪਰਿਵਾਰ ਨਹੀਂ ਰਹਿੰਦਾ, ਜਿੱਥੇ ਕਹਿੰਦੇ ਅਕਾਲ ਪੁਰਖ ਦੀ ਸੋਭਾ ਵਿੱਚ ਕੋਈ ਗੁਰਮੁਖ ਜੁੜ ਜਾਂਦਾ ਹੈ, ਜੈ ਆਪਣੀ ਸੋਭਾ ਆਪਣ ਸੰਗ ਬਣਾਈ, ਉਸ ਦਸ਼ਾ ਦੇ ਅੰਦਰ ਤਬ ਕਵਣ ਮਾਏ ਕਿੱਥੇ ਗਈ ਮਾਂ। ਕੌਣ ਹੈ ਮਾਂ ਜਿਸ ਨੇ ਜਨਮ ਦਿੱਤਾ ਬਾਪ, ਕੌਣ ਹੈ ਪਿਤਾ, ਕੌਣ ਹੈ ਮਿੱਤਰ, ਕੌਣ ਹੈ ਪੁੱਤਰ ਤੇ ਕੌਣ ਹੈ ਭਰਾ, ਭਾਵ ਇਹ ਸਾਰੇ ਰਿਸ਼ਤੇ ਗੌਣ ਹੋ ਗਏ, ਇਹਨਾਂ ਦੇ ਅੰਦਰਲੇ ਨਾਤੇ ਖੀਨ ਹੋ ਗਏ, ਕਮਜ਼ੋਰ ਪੈ ਗਏ। ਹਜ਼ੂਰ ਕਹਿੰਦੇ ਜਹਿ ਸਰਬ ਕਲਾ ਆਪੈ ਹੈ ਪਰਬੀਨ, ਤਹਿ ਬੇਦ ਕਤੇਬ ਕਹਾਂ ਕੋ ਚੀਨ। ਜਿਸ ਥਾਂ ਤੇ ਉਹ ਪਰਬੀਨ ਦਾ ਅਰਥ ਹੈ ਸਿਆਣਾ ਵਾਹਿਗੁਰੂ, ਜਿਸ ਭਗਤ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਨਾ, ਉਹ ਵੇਦ ਪੜਨ ਕਿੱਥੇ ਜਾਏਗਾ, ਕਿਉਂਕਿ ਵੇਦਾਂ ਦਾ ਸੁਆਮੀ ਉਹਦੇ ਕੋਲ ਬੈਠਾ ਹੋਇਆ, ਵੇਦ ਤੇ ਉਹ ਪੜਨ ਜਾਏ, ਜਿਹਨੇ ਸਾਰੇ ਵੇਦ ਆਪਣੇ ਵਿੱਚੋਂ ਕੱਢੇ ਨੇ ਉਹ ਤੇ ਕੋਲ ਆ ਕੇ ਬੈਠ ਗਿਆ। ਉਹ ਕਹਿੰਦਾ ਦੱਸ ਕੀ ਚਾਹੀਦਾ ਤੈਨੂੰ, ਕੀ ਸਮਝਣਾ ਤੂੰ, ਤੈਨੂੰ ਸਮਝਾ ਦੇਣਾ। ਕਹਿੰਦੇ ਨੇ ਤਹਿ ਬੇਦ ਕਤੇਬ ਕਹਾਂ ਕੋ ਚੀਨ, ਕੀ ਕਰੇਗਾ ਜਿਹੜੇ ਪ੍ਰਭੂ ਦੇ ਪਿਆਰੇ ਹੋਏ ਨੇ, ਭਾਵੇਂ ਕਿ ਉਹ ਪੜ੍ਹਦੇ ਨੇ, ਕੋਈ ਸ਼ੱਕ ਨਹੀਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੁਦ ਫਾਰਸੀ ਪੜ੍ਹਦੇ ਰਹੇ, ਉਸਤਾਦ ਉਹਨਾਂ ਨੇ ਧਾਰਿਆ, ਪਰ ਸਿਰਫ ਥੋੜੇ ਘੰਟਿਆਂ ਵਿੱਚ ਉਹਨਾਂ ਨੇ ਇੱਕਦਮ ਸਾਰਾ ਇਲਮ ਜਿਹੜਾ ਆਪਣੇ ਨਜ਼ਰ ਵਿੱਚ ਲੈ ਲਿਆ। ਪੜ੍ਹਨ ਦੀ ਲੋੜ ਨਹੀਂ ਪਈ ਉਹਨਾਂ ਨੂੰ, ਕਿਉਂਕਿ ਇਹ ਦੋ ਚੀਜ਼ਾਂ ਨੇ, ਇੱਕ ਪਾਸਾ ਹੈ ਸਾਧ ਸੰਗਤ, ਅਸੀਂ ਇੱਕ ਪਾਸਿਓਂ ਪੜ੍ਹਨਾ ਸ਼ੁਰੂ ਕਰਨੇ, ਦੋ ਚੀਜ਼ਾਂ ਨੇ ਵਿਦਿਆ ਤੇ ਪਰਮਾਤਮਾ ਦਾ ਨਾਮ, ਸਤਿਗੁਰੂ ਨੇ ਸਾਨੂੰ ਦੋਵੇਂ ਦਿੱਤੀਆਂ ਨੇ। ਕਹਿੰਦੇ ਵਿਦਿਆ ਵੀ ਪੜ੍ਹ, ਕਿਉਂਕਿ ਜਦੋਂ ਤੂੰ ਸੰਸਾਰ ਨਾਲ ਗੱਲ ਕਰਨੀ ਉਹਦੇ ਉਦੋਂ ਤੇਰੇ ਕੋਲ ਅੱਖਰ ਚਾਹੀਦੇ ਨੇ, ਉਹਨਾਂ ਦੀ ਭਾਸ਼ਾ ਚਾਹੀਦੀ ਸੰਸਾਰੀਆਂ ਦੀ। ਦੂਜੇ ਪਾਸੇ ਤੇਰੇ ਕੋਲ ਨਾਮ ਚਾਹੀਦਾ, ਕਿਉਂਕਿ ਉਸ ਨਾਮ ਦੇ ਵਿੱਚੋਂ ਹੀ ਸਾਰੇ ਵੇਦ ਪੈਦਾ ਹੋਏ ਨੇ, ਉਸ ਪਰਮਾਤਮਾ ਦੀ ਸਾਂਝ ਦੇ ਵਿੱਚੋਂ ਸਾਰੇ ਗਿਆਨ ਪੈਦਾ ਹੋਏ ਨੇ, ਇੰਨੇ ਗਿਆਨ ਇੰਨੀ ਵਿਦਿਆ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਤਾਂ ਜਿਨ੍ਹਾਂ ਲੋਕਾਂ ਦੇ ਵਿੱਚੋਂ ਇੰਨਾ ਗਿਆਨ ਪ੍ਰਗਟ ਹੋਇਆ ਨਾ, ਜਿਹੜੇ ਭਗਤ ਜਨ ਹਨ, ਜਿਨ੍ਹਾਂ ਦੇ ਵਿੱਚੋਂ ਸ਼ੁੱਧ ਤਮ ਖਾਲਸ ਗਿਆਨ ਪੈਦਾ ਹੋਇਆ, ਉਹਨਾਂ ਨੇ ਪਹਿਲਾਂ ਪੜ੍ਹਿਆ ਨਹੀਂ ਸੀ, ਉਹਨਾਂ ਨੇ ਪਹਿਲਾਂ ਮਾਣ ਲਿਆ, ਪਹਿਲਾਂ ਉਹਨਾਂ ਦਾ ਸੰਪਰਕ ਹੋ ਗਿਆ ਤੇ ਉਹਨਾਂ ਦੇ ਵਿੱਚੋਂ ਫਿਰ ਗਿਆਨ ਆਪਣੇ ਆਪ ਪੈਦਾ ਹੋਣ ਲੱਗ ਪਏ। ਇਹ ਦੋ ਤਰ੍ਹਾਂ ਦਾ ਗਿਆਨ ਹੈ, ਜਿਵੇਂ ਕਿ ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਹੁਣ ਪੜ੍ਹਨ ਦੇ ਵਿਰੋਧ ਵਿੱਚ ਨਹੀਂ, ਕਬੀਰ ਸਾਹਿਬ ਖੁਦ ਵੀ ਪੜ੍ਹੇ ਨੇ, ਵਿਦਿਆ ਉਹਨਾਂ ਨੇ ਵੀ ਲਈ ਪਰ ਲੋੜ ਮਾਤਰ ਲਈ। ਇੱਕ ਥਾਂ ਤੇ ਉਹਨਾਂ ਨੇ ਪੜ੍ਹਨ ਦੇ ਸੰਬੰਧ ਵਿੱਚ ਬਚਨ ਕੀਤੇ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਪੜ੍ਹ ਕੇ ਕੀ ਕਰੇਗਾ, ਸੁਣ ਕੇ ਕੀ ਕਰੇਗਾ, ਖਬਰਾਂ ਹੀ ਇਕੱਠੀਆਂ ਕਰਨੀਆਂ ਨੇ, ਖੋਪਰੀ ਪਹਿਲਾਂ ਹੀ ਭਰੀ ਪਈ ਸੀ ਕਈ ਕੁਝ ਨਾਲ, ਉੱਤੋਂ ਹੋਰ ਭਰ ਲਈ। ਭਾਈ ਸਾਹਿਬ ਭਾਈ ਵੀਰ ਸਿੰਘ ਬੜੇ ਵਿਦਵਾਨ ਹੋਏ ਨੇ, ਉਹਨਾਂ ਨੇ ਇੱਕ ਗੱਲ ਕਹੀ ਬਹੁਤ ਸੁੰਦਰ, ਭਾਵੇਂ ਕਿ ਉਹ ਖੁਦ ਇਲਮ ਰੱਖਦੇ ਸਨ, ਵਿਦਿਆ ਦਾ ਗਿਆਨ ਰੱਖਦੇ ਸਨ, ਪਰ ਕਹਿੰਦੇ ਮੈਂ ਸਾਰੀ ਉਮਰ ਨਾ ਆਪਣੀ ਖੋਪਰੀ ਦੇ ਵਿੱਚ ਗਿਆਨ ਭਰਦਾ ਰਿਹਾ ਤੇ ਗੁਰੂ ਕੋਲ ਗਿਆ, ਉਸਤਾਦ ਕੋਲ ਗਿਆ ਤੇ ਉਹਨੇ ਕਿਹਾ ਵੀ ਵੀਰ ਸਿੰਘਾ ਪਹਿਲਾਂ ਸਿਰ ਨੀਵਾਂ ਕਰ ਤੇ ਆ, ਜਿਹੜਾ ਖੋਪਰੀ ਵਿੱਚ ਕੂੜਾ ਕਰਕਟ ਭੜਿਆ ਇਹਨੂੰ ਡੋਲ ਦੇ, ਸਾਰੇ ਨੂੰ ਖਾਲੀ ਕਰ, ਤੇਰੇ ਸਿਰ ਵਿੱਚ ਮੈਂ ਰੱਬ ਦਾ ਨਾਮ ਪਾਵਾਂ, ਇਹ ਵਿਘਨ ਬਣ ਗਿਆ ਤੇਰੇ ਵਾਸਤੇ, ਇਹਨੂੰ ਕੱਢ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਿ ਕਿਆ ਪੜ੍ਹੀਆ ਕਿਆ ਸੁਣੀਆ, ਕਿਆ ਵੇਦ ਪੁਰਾਨਾ ਗੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਫਿਰ ਕਹਿੰਦੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਬੜੀ ਸੁੰਦਰ ਇੱਕ ਉਦਾਹਰਣ ਦਿੱਤੀ। ਕਹਿੰਦੇ ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਲਈ ਹੈ। ਕਹਿੰਦੇ ਇੱਕ ਆਦਮੀ ਬਾਹਰ ਖੜਾ ਹੈ, ਦੂਸਰੇ ਨੂੰ ਕਮਰੇ ਵਿੱਚ ਭੇਜਦਾ ਵੀ ਜਾ ਉਸ ਥਾਂ ਤੇ ਇੱਕ ਵਸਤੂ ਪਈ ਹੈ ਤੂੰ ਚੁੱਕ ਕੇ ਲਿਆ ਕਮਰੇ ਵਿੱਚ, ਕਮਰੇ ਵਿੱਚ ਹਨੇਰਾ ਘੁੱਪ ਹੈ। ਬਾਹਰ ਵਾਲਾ ਦੱਸਦਾ ਤੂੰ 10 ਫੁੱਟ ਸਿੱਧਾ ਜਾ, 5 ਖੱਬੇ ਨੂੰ ਜਾ, 5 ਸੱਜੇ ਨੂੰ ਜਾ, ਇੱਥੇ ਹੱਥ ਪਾਈ ਉੱਥੋਂ ਤੈਨੂੰ ਇਹ ਪਦਾਰਥ ਖਾਣ ਵਾਲਾ ਮਿਲ ਜਾਏਗਾ। ਹੁਣ ਇੱਕ ਬਾਹਰੋਂ ਬੋਲੀ ਜਾਂਦਾ ਵੇਖਿਆ ਉਹਨੇ ਵੀ ਕੋਈ ਨਹੀਂ, ਉਹਨੇ ਪੜ੍ਹਿਆ ਕਿਤਾਬ ਵਿੱਚੋਂ, ਕਿਤਾਬ ਪਈ ਸੀ ਬਾਹਰ, ਉਹਦੇ ਵਿੱਚੋਂ ਪੜ੍ਹ ਲਿਆ ਵੀ ਇਸ ਮਕਾਨ ਦੇ ਅੰਦਰ ਨਾ ਇੱਕ ਖਾਣ ਵਾਲੀ ਵਸਤੂ ਏ। ਦੂਜੇ ਨੂੰ ਸਮਝਾਉਂਦਾ ਵੀ ਅੰਦਰ ਵੜ ਜਾ, ਹੈ ਘੁੱਪ ਹਨੇਰਾ ਦਿਸਦਾ ਉੱਥੇ ਕੱਖ ਨਹੀਂ। ਉਹਨੂੰ ਉਹ ਕਿਤਾਬ ਦੇ ਅਨੁਸਾਰ ਦੱਸੀ ਜਾਂਦਾ ਵੀ 10 ਫੁੱਟ ਅੱਗੇ, 5 ਖੱਬੇ, 10 ਸੱਜੇ ਜਾ ਕੇ ਵੇਖ। ਹੁਣ ਜਿਹੜਾ ਜਾਂਦਾ ਹੁਣ ਜ਼ਰੂਰੀ ਥੋੜਾ ਵੀ 10 ਫੁੱਟ ਹੀ ਜਾਏਗਾ, ਉਹ 11 ਵੀ ਚਲਾ ਜਾਂਦਾ। ਜੇ 1 ਇੰਚ ਅੱਗੇ ਪਿੱਛੇ ਹੋ ਗਿਆ ਦਿਸਦਾ ਤੇ ਹੈ ਕੁਝ ਨਹੀਂ, ਬਾਹਰਲੇ ਦੱਸੇ ਦੇ ਅਨੁਸਾਰ ਜਾਂਦਾ, ਦਿਸਦਾ ਨਹੀਂ ਤੇ ਉਹਦੇ ਫੁੱਟ ਵਿੱਚ ਇੰਚਾਂ ਵਿੱਚ ਫਰਕ ਪੈ ਜਾਂਦਾ, ਉੱਥੋਂ ਵਸਤੂ ਨਹੀਂ ਲੱਭਦੀ। ਦੱਸਣ ਵਾਲੇ ਨੂੰ ਵੀ ਨਹੀਂ ਪਤਾ ਤੇ ਜਿਹੜਾ ਅੰਦਰ ਹੈ ਉਹਨੂੰ ਵੀ ਨਹੀਂ ਪਤਾ ਲੱਗਦਾ। ਫਿਰ ਕੀ ਹੁੰਦਾ ਹੈ, ਫਿਰ ਇੱਕ ਤੀਜਾ ਬੰਦਾ ਹੁੰਦਾ, ਉਹ ਕਹਿੰਦਾ ਇਸ ਤਰ੍ਹਾਂ ਤੁਹਾਨੂੰ ਅੰਦਰੋਂ ਵਸਤੂ ਨਹੀਂ ਲੱਭਣੀ, ਇਹਦੇ ਖੱਬੇ ਪਾਸੇ ਨਾ ਦੀਵਾਰ ਨਾਲ ਹੱਥ ਮਾਰ, ਉੱਥੇ ਇੱਕ ਬੋਰਡ ਹੈ, ਉੱਥੇ ਸਵਿੱਚ ਲੱਗੀ ਹੋਈ ਹੈ ਤੇ ਲਾਈਟ ਇਸ ਕਮਰੇ ਵਿੱਚ, ਸਵਿੱਚ ਨੂੰ ਹੱਥ ਮਾਰ, ਇੱਧਰ ਉੱਧਰ ਹੱਥ ਫੇਰ। ਉਹ ਜਿਹੜਾ ਅੰਦਰ ਆਦਮੀ ਗਿਆ ਸੀ, ਜਦੋਂ ਉਹਨੇ ਸਵਿੱਚ ਤੇ ਹੱਥ ਮਾਰਿਆ, ਬਲਬ ਲਾਈਟ ਜਗ ਪਈ, ਜਿਹੜੀ ਵਸਤੂ ਲੱਭਣ ਗਿਆ ਸੀ, ਜਿਹੜੀ ਸੁਣਿਆ ਨਹੀਂ ਸੀ ਲੱਭਦੀ, ਜਿਹੜੀ ਸਮਝਿਆ ਨਹੀਂ ਸੀ ਲੱਭਦੀ, ਜਦੋਂ ਅੰਦਰ ਲਾਈਟ ਜਗ ਗਈ ਤੇ ਚਾਨਣ ਆ ਗਿਆ, ਪੁੱਛਣ ਦੀ ਲੋੜ ਹੀ ਨਹੀਂ, ਸਿੱਧਾ ਡਾਇਰੈਕਟ ਉਹਦੇ ਉੱਤੇ ਚਲਾ ਗਿਆ। ਨਾ ਉੱਥੇ ਫੁੱਟ ਦੀ ਲੋੜ, ਨਾ ਇੰਚ ਦੀ ਲੋੜ, ਕਿਉਂਕਿ ਦਿਸਣ ਲੱਗ ਪਿਆ। ਇਸੇ ਤਰ੍ਹਾਂ ਕਹਿੰਦੇ ਨੇ ਮਨੁੱਖ ਦੇ ਜੀਵਨ ਦੇ ਵਿੱਚ ਭਾਵੇਂ ਆਪਾਂ ਕਿੰਨਾ ਸਮਝੀਏ, ਅੰਦਰੋਂ ਕੁਝ ਨਹੀਂ ਲੱਭਦਾ ਸਾਨੂੰ, ਜਿੰਨਾ ਚਿਰ ਗੁਰੂ ਕੇ ਸ਼ਬਦ ਦਾ ਦੀਪਕ ਨਹੀਂ ਅੰਦਰ ਜਗਦਾ, ਲਾਈਟ ਨਹੀਂ ਜਗਦੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਹਨੇਰੇ ਵਿੱਚ ਤੇ ਦੀਵਾ ਚਾਹੀਦਾ, ਗਿਆਨ ਦੂਜਾ ਨਹੀਂ ਕੰਮ ਦਿੰਦਾ। ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਲਈਏ, ਫਿਰ ਉਸ ਗੁਰੂ ਕੇ ਸ਼ਬਦ ਦੇ ਚਾਨਣ ਵਿੱਚ ਇੱਕ ਅਗੋਚਰ ਵਸਤੂ ਮਿਲ ਜਾਂਦੀ। ਕਹਿੰਦੇ ਵਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਇਸ ਤਰ੍ਹਾਂ ਉਹ ਦਾਤ ਮਿਲਦੀ ਏ। ਤਾਂ ਇੱਥੇ ਸਤਿਗੁਰੂ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਜੁੜ ਜਾਂਦੇ ਨਾ, ਜੈ ਸਰਬ ਕਲਾ ਆਪੇ ਪ੍ਰਵੀਨ, 14 ਪ੍ਰਕਾਰ ਦੀ ਕਲਾ ਦੱਸੀ, 14 ਪ੍ਰਕਾਰ ਦੀ ਵਿਦਿਆ ਦੱਸੀ ਗਈ ਸੰਸਾਰ ਵਿੱਚ, ਜਿਹਦੇ ਅੰਦਰ ਅਕਾਲ ਪੁਰਖ ਦਾ ਨਾਮ ਵਸ ਜਾਂਦਾ, ਉਹਦੇ ਵਿੱਚ 14 ਹੀ ਪ੍ਰਕਾਰ ਦੀ ਵਿਦਿਆ ਆ ਜਾਂਦੀ, ਸਾਰੀ ਪ੍ਰਕਾਰ ਦੀ ਭਾਸ਼ਾ। ਤੁਸੀਂ ਕਦੀ ਸੋਚੋ ਕਿ ਗੁਰੂ ਨਾਨਕ ਦੇਵ ਜੀ ਕਿੰਨਾ ਕਿੰਨਾ ਇਲਾਕਿਆਂ ਵਿੱਚ ਗਏ, ਕਿੰਨੀ ਕਿੰਨੀ ਦੂਰ ਗਏ, ਕਿਤੇ ਸ਼੍ਰੀ ਲੰਕਾ, ਕਿਤੇ ਚਲੇ ਗਏ। ਆਪਾਂ ਥੋੜਾ ਜਿਹਾ ਯੂਪੀ ਚਲੇ ਜਾਈਏ, ਸਾਨੂੰ ਉਹਨਾਂ ਦੀ ਬੋਲੀ ਸਮਝ ਨਹੀਂ ਆਉਂਦੀ। ਉਹ ਕਿੰਨੇ ਕਿੰਨੇ ਅਸਾਮ ਵਿੱਚ, ਸ਼੍ਰੀ ਲੰਕਾ ਵਿੱਚ, ਬਗਦਾਦ ਵਿੱਚ ਚਲੇ ਗਏ, ਤਿੱਬਤ ਵਿੱਚ ਚਲੇ ਗਏ, ਕਿਤੇ ਕਿਤੇ ਦੂਰ ਚਲੇ ਗਏ, ਜਿਨ੍ਹਾਂ ਦੀ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਸੀ ਬਣਦਾ ਤੇ ਨਾ ਉਹਨਾਂ ਕੋਲ ਕੋਈ ਦੁਭਾਸ਼ੀਆ ਸੀ। ਫਿਰ ਗੁਰੂ ਸਾਹਿਬ ਨੇ ਕਿਹੜੀ ਭਾਸ਼ਾ ਵਿੱਚ ਉਹਨਾਂ ਨਾਲ ਗੱਲ ਕੀਤੀ, ਉਹ ਕਿਹੜੀ ਭਾਸ਼ਾ ਸੀ? ਦੂਜੇ ਪਾਸੇ ਤੇਰੇ ਕੋਲ ਨਾਮ ਚਾਹੀਦਾ, ਕਿਉਂਕਿ ਉਸ ਨਾਮ ਦੇ ਵਿੱਚੋਂ ਹੀ ਸਾਰੇ ਵੇਦ ਪੈਦਾ ਹੋਏ ਨੇ, ਉਸ ਪਰਮਾਤਮਾ ਦੀ ਸਾਂਝ ਦੇ ਵਿੱਚੋਂ ਸਾਰੇ ਗਿਆਨ ਪੈਦਾ ਹੋਏ ਨੇ। ਇੰਨੇ ਗਿਆਨ, ਇੰਨੀ ਵਿਦਿਆ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਤਾਂ ਜਿਨ੍ਹਾਂ ਲੋਕਾਂ ਦੇ ਵਿੱਚੋਂ ਇੰਨਾ ਗਿਆਨ ਪ੍ਰਗਟ ਹੋਇਆ ਨਾ, ਜਿਹੜੇ ਭਗਤ ਜਨ ਹਨ, ਜਿਨ੍ਹਾਂ ਦੇ ਵਿੱਚੋਂ ਸ਼ੁੱਧ ਤਮ ਖਾਲਸ ਗਿਆਨ ਪੈਦਾ ਹੋਇਆ, ਉਹਨਾਂ ਨੇ ਪਹਿਲਾਂ ਪੜ੍ਹਿਆ ਨਹੀਂ ਸੀ, ਉਹਨਾਂ ਨੇ ਪਹਿਲਾਂ ਮਾਣ ਲਿਆ, ਪਹਿਲਾਂ ਉਹਨਾਂ ਦਾ ਸੰਪਰਕ ਹੋ ਗਿਆ ਤੇ ਉਹਨਾਂ ਦੇ ਵਿੱਚੋਂ ਫਿਰ ਗਿਆਨ ਆਪਣੇ ਆਪ ਪੈਦਾ ਹੋਣ ਲੱਗ ਪਿਆ। ਇਹ 2 ਤਰ੍ਹਾਂ ਦਾ ਗਿਆਨ ਹੈ, ਜਿਵੇਂ ਕਿ ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਹੁਣ ਪੜ੍ਹਨ ਦੇ ਵਿਰੋਧ ਵਿੱਚ ਨਹੀਂ, ਕਬੀਰ ਸਾਹਿਬ ਖੁਦ ਵੀ ਪੜ੍ਹੇ ਨੇ, ਵਿਦਿਆ ਉਹਨਾਂ ਨੇ ਵੀ ਲਈ ਪਰ ਲੋੜ ਮਾਤਰ ਲਈ। ਇੱਕ ਥਾਂ ਤੇ ਉਹਨਾਂ ਨੇ ਪੜ੍ਹਨ ਦੇ ਸੰਬੰਧ ਵਿੱਚ ਬਚਨ ਕੀਤੇ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਕਹਿੰਦੇ ਪੜ੍ਹ ਕੇ ਕੀ ਕਰੇਗਾ, ਸੁਣ ਕੇ ਕੀ ਕਰੇਗਾ, ਖਬਰਾਂ ਇਕੱਠਾ ਇਕੱਠੀਆਂ ਕਰਨੀਆਂ ਨੇ, ਖੋਪਰੀ ਪਹਿਲਾਂ ਹੀ ਭਰੀ ਪਈ ਸੀ ਕਈ ਕੁਝ ਨਾਲ, ਉੱਤੋਂ ਹੋਰ ਭਰ ਲਿਆ। ਭਾਈ ਸਾਹਿਬ ਭਾਈ ਵੀਰ ਸਿੰਘ ਬੜੇ ਵਿਦਵਾਨ ਹੋਏ ਨੇ, ਉਹਨਾਂ ਨੇ ਇੱਕ ਗੱਲ ਕਹੀ ਬਹੁਤ ਸੁੰਦਰ, ਭਾਵੇਂ ਕਿ ਉਹ ਖੁਦ ਇਲਮ ਰੱਖਦੇ ਸਨ, ਵਿਦਿਆ ਦਾ ਗਿਆਨ ਰੱਖਦੇ ਸਨ, ਪਰ ਕਹਿੰਦੇ ਮੈਂ ਸਾਰੀ ਉਮਰ ਨਾ ਆਪਣੀ ਖੋਪਰੀ ਦੇ ਵਿੱਚ ਗਿਆਨ ਭਰਦਾ ਰਿਹਾ, ਅਤੇ ਗੁਰੂ ਕੋਲ ਗਿਆ, ਉਸਤਾਦ ਕੋਲ ਗਿਆ, ਅਤੇ ਉਹਨੇ ਕਿਹਾ ਵੀ ਵੀਰ ਸਿੰਘਾ ਪਹਿਲਾਂ ਸਿਰ ਨੀਵਾਂ ਕਰ, ਤੇ ਆ ਜਿਹੜਾ ਖੋਪਰੀ ਵਿੱਚ ਕੂੜਾ ਕਰਕਟ ਭੜਿਆ ਇਹਨੂੰ ਡੋਲ ਦੇ, ਸਾਰੇ ਨੂੰ ਖਾਲੀ ਕਰ, ਤੇਰੇ ਸਿਰ ਵਿੱਚ ਮੈਂ ਰੱਬ ਦਾ ਨਾਮ ਪਾਵਾਂ, ਇਹ ਵਿਘਨ ਬਣ ਗਿਆ ਤੇਰੇ ਵਾਸਤੇ, ਇਹਨੂੰ ਕੱਢ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਿ ਕਿਆ ਪੜ੍ਹੀਐ ਕਿਆ ਸੁਣੀਐ, ਕਿਆ ਵੇਦ ਪੁਰਾਨਾ ਗੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਫਿਰ ਕਹਿੰਦੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਬੜੀ ਸੁੰਦਰ ਇੱਕ ਉਦਾਹਰਨ ਦਿੱਤੀ, ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਹੈ। ਕਹਿੰਦੇ ਇੱਕ ਆਦਮੀ ਬਾਹਰ ਖੜਾ ਹੈ, ਦੂਸਰੇ ਨੂੰ ਕਮਰੇ ਵਿੱਚ ਭੇਜਦਾ ਵੀ ਜਾ ਉਸ ਥਾਂ ਤੇ ਇੱਕ ਵਸਤੂ ਪਈ ਹੈ, ਤੂੰ ਚੁੱਕ ਕੇ ਲਿਆ ਕਮਰੇ ਵਿੱਚ, ਕਮਰੇ ਵਿੱਚ ਹਨੇਰਾ ਘੁੱਪ ਹੈ। ਬਾਹਰ ਵਾਲਾ ਦੱਸਦਾ ਤੂੰ 10 ਫੁੱਟ ਸਿੱਧਾ ਜਾ, 5 ਖੱਬੇ ਨੂੰ ਜਾ, 5 ਸੱਜੇ ਨੂੰ ਜਾ, ਇੱਥੇ ਹੱਥ ਪਾਈ, ਉੱਥੋਂ ਤੈਨੂੰ ਇਹ ਪਦਾਰਥ ਖਾਣ ਵਾਲਾ ਮਿਲ ਜਾਏਗਾ। ਹੁਣ ਇੱਕ ਬਾਹਰੋਂ ਬੋਲੀ ਜਾਂਦਾ, ਵੇਖਿਆ ਉਹਨੇ ਵੀ ਕੋਈ ਨਹੀਂ, ਉਹਨੇ ਪੜ੍ਹਿਆ ਕਿਤਾਬ ਵਿੱਚੋਂ, ਕਿਤਾਬ ਪਈ ਸੀ ਬਾਹਰ, ਉਹਦੇ ਵਿੱਚੋਂ ਪੜ੍ਹ ਲਿਆ ਵੀ ਇਸ ਮਕਾਨ ਦੇ ਅੰਦਰ ਨਾ ਇੱਕ ਖਾਣ ਵਾਲੀ ਵਸਤੂ ਏ। ਦੂਜੇ ਨੂੰ ਸਮਝਾਉਂਦਾ ਵੀ ਅੰਦਰ ਵੜ ਜਾ, ਹੈ ਘੁੱਪ ਹਨੇਰਾ, ਦਿਸਦਾ ਉੱਥੇ ਕੱਖ ਨਹੀਂ। ਉਹਨੂੰ ਉਹ ਕਿਤਾਬ ਦੇ ਅਨੁਸਾਰ ਦੱਸੀ ਜਾਂਦਾ ਵੀ 10 ਫੁੱਟ ਅੱਗੇ, 5 ਖੱਬੇ, 10 ਸੱਜੇ ਜਾ ਕੇ ਵੇਖ। ਹੁਣ ਜਿਹੜਾ ਜਾਂਦਾ, ਹੁਣ ਜ਼ਰੂਰੀ ਥੋੜ੍ਹਾ ਵੀ 10 ਫੁੱਟ ਹੀ ਜਾਏਗਾ, ਉਹ 11 ਵੀ ਚਲਾ ਜਾਂਦਾ। ਜੇ 1 ਇੰਚ ਅੱਗੇ ਪਿੱਛੇ ਹੋ ਗਿਆ, ਦਿਸਦਾ ਤਾਂ ਹੈ ਕੁਝ ਨਹੀਂ, ਬਾਹਰਲੇ ਦੱਸੇ ਦੇ ਅਨੁਸਾਰ ਜਾਂਦਾ, ਦਿਸਦਾ ਨਹੀਂ, ਤੇ ਉਹਦੇ ਫੁੱਟ ਵਿੱਚ, ਇੰਚਾਂ ਵਿੱਚ ਫਰਕ ਪੈ ਜਾਂਦਾ, ਉੱਥੋਂ ਵਸਤੂ ਨਹੀਂ ਲੱਭਦੀ। ਦੱਸਣ ਵਾਲੇ ਨੂੰ ਵੀ ਨਹੀਂ ਪਤਾ, ਤੇ ਜਿਹੜਾ ਅੰਦਰ ਹੈ ਉਹਨੂੰ ਵੀ ਨਹੀਂ ਪਤਾ ਲੱਗਦਾ। ਫਿਰ ਕੀ ਹੁੰਦਾ ਹੈ, ਫਿਰ ਇੱਕ ਤੀਜਾ ਬੰਦਾ ਆਉਂਦਾ, ਉਹ ਕਹਿੰਦਾ ਇਸ ਤਰ੍ਹਾਂ ਤੁਹਾਨੂੰ ਅੰਦਰੋਂ ਵਸਤੂ ਨਹੀਂ ਲੱਭਣੀ, ਇਹਦੇ ਖੱਬੇ ਪਾਸੇ ਨਾ ਦੀਵਾਰ ਨਾਲ ਹੱਥ ਮਾਰ, ਉੱਥੇ ਇੱਕ ਬੋਰਡ ਹੈ, ਉੱਥੇ ਸਵਿੱਚ ਲੱਗੀ ਹੋਈ ਹੈ, ਤੇ ਲਾਈਟ ਇਸ ਕਮਰੇ ਵਿੱਚ, ਸਵਿੱਚ ਨੂੰ ਹੱਥ ਮਾਰ, ਇੱਧਰ ਉੱਧਰ ਹੱਥ ਫੇਰ। ਉਹ ਜਿਹੜਾ ਅੰਦਰ ਆਦਮੀ ਗਿਆ ਸੀ, ਜਦੋਂ ਉਹਨੇ ਸਵਿੱਚ ਤੇ ਹੱਥ ਮਾਰਿਆ, ਬਲਬ ਲਾਈਟ ਜਗ ਪਈ, ਜਿਹੜੀ ਵਸਤੂ ਲੱਭਣ ਗਿਆ ਸੀ, ਜਿਹੜੀ ਸੁਣਿਆ ਨਹੀਂ ਸੀ ਲੱਭਦੀ, ਜਿਹੜੀ ਸਮਝਿਆ ਨਹੀਂ ਸੀ ਲੱਭਦੀ, ਜਦੋਂ ਅੰਦਰ ਲਾਈਟ ਜਗ ਗਈ ਤੇ ਚਾਨਣ ਆ ਗਿਆ, ਪੁੱਛਣ ਦੀ ਲੋੜ ਹੀ ਨਹੀਂ, ਸਿੱਧਾ ਡਾਇਰੈਕਟ ਉਹਦੇ ਉੱਤੇ ਚਲਾ ਗਿਆ, ਨਾ ਉੱਥੇ ਫੁੱਟ ਦੀ ਲੋੜ, ਨਾ ਇੰਚ ਦੀ ਲੋੜ, ਕਿਉਂਕਿ ਦਿਸਣ ਲੱਗ ਪਿਆ। ਇਸੇ ਤਰ੍ਹਾਂ ਕਹਿੰਦੇ ਨੇ ਮਨੁੱਖ ਦੇ ਜੀਵਨ ਦੇ ਵਿੱਚ, ਭਾਵੇਂ ਆਪਾਂ ਕਿੰਨਾ ਸਮਝੀਏ, ਅੰਦਰੋਂ ਕੁਝ ਨਹੀਂ ਲੱਭਦਾ ਸਾਨੂੰ, ਜਿੰਨਾ ਚਿਰ ਗੁਰੂ ਕੇ ਸ਼ਬਦ ਦਾ ਦੀਪਕ ਨਹੀਂ ਅੰਦਰ ਜਗਦਾ, ਲਾਈਟ ਨਹੀਂ ਜਗਦੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਹਨੇਰੇ ਵਿੱਚ ਤੇ ਦੀਵਾ ਚਾਹੀਦਾ, ਗਿਆਨ ਦੂਜਾ ਨਹੀਂ ਕੰਮ ਦਿੰਦਾ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈਐ। ਫਿਰ ਉਸ ਗੁਰੂ ਕੇ ਸ਼ਬਦ ਦੇ ਚਾਨਣ ਵਿੱਚ ਇੱਕ ਅਗੋਚਰ ਵਸਤੂ ਮਿਲ ਜਾਂਦੀ। ਕਹਿੰਦੇ ਵਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਇਸ ਤਰ੍ਹਾਂ ਉਹ ਦਾਤ ਮਿਲਦੀ ਏ। ਤਾਂ ਇੱਥੇ ਸਤਿਗੁਰੂ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਜੁੜ ਜਾਂਦੇ ਨਾ, ਜੈ ਸਰਬ ਕਲਾ ਆਪੇ ਪ੍ਰਵੀਨ। 14 ਪ੍ਰਕਾਰ ਦੀ ਕਲਾ ਦੱਸੀ, 14 ਪ੍ਰਕਾਰ ਦੀ ਵਿਦਿਆ ਦੱਸੀ ਗਈ ਸੰਸਾਰ ਵਿੱਚ, ਜਿਹਦੇ ਅੰਦਰ ਅਕਾਲ ਪੁਰਖ ਦਾ ਨਾਮ ਵਸ ਜਾਂਦਾ, ਉਹਦੇ ਵਿੱਚ 14 ਹੀ ਪ੍ਰਕਾਰ ਦੀ ਵਿਦਿਆ ਆ ਜਾਂਦੀ, ਸਾਰੀ ਪ੍ਰਕਾਰ ਦੀ ਭਾਸ਼ਾ। ਤੁਸੀਂ ਕਦੀ ਸੋਚੋ ਕਿ ਗੁਰੂ ਨਾਨਕ ਦੇਵ ਜੀ ਕਿੰਨਾ ਕਿੰਨਾ ਇਲਾਕਿਆਂ ਵਿੱਚ ਗਏ, ਕਿੰਨੀ ਕਿੰਨੀ ਦੂਰ ਗਏ, ਕਿਤੇ ਸ਼੍ਰੀ ਲੰਕਾ, ਕਿਤੇ ਚਲੇ ਗਏ। ਆਪਾਂ ਥੋੜਾ ਜਿਹਾ ਆ ਯੂਪੀ ਚਲੇ ਜਾਈਏ, ਸਾਨੂੰ ਉਹਨਾਂ ਦੀ ਬੋਲੀ ਸਮਝ ਨਹੀਂ ਆਉਂਦੀ। ਉਹ ਕਿੰਨੇ ਕਿੰਨੇ ਅਸਾਮ ਵਿੱਚ, ਸ਼੍ਰੀ ਲੰਕਾ ਵਿੱਚ, ਬਗਦਾਦ ਵਿੱਚ ਚਲੇ ਗਏ, ਤਿੱਬਤ ਵਿੱਚ ਚਲੇ ਗਏ, ਕਿਤੇ ਕਿਤੇ ਦੂਰ ਚਲੇ ਗਏ, ਜਿਨ੍ਹਾਂ ਦੀ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਸੀ ਬਣਦਾ, ਤੇ ਨਾ ਉਹਨਾਂ ਕੋਲ ਕੋਈ ਦੁਭਾਸ਼ੀਆ ਸੀ। ਫਿਰ ਗੁਰੂ ਸਾਹਿਬ ਨੇ ਕਿਹੜੀ ਭਾਸ਼ਾ ਵਿੱਚ ਉਹਨਾਂ ਨਾਲ ਗੱਲ ਕੀਤੀ, ਉਹ ਕਿਹੜੀ ਭਾਸ਼ਾ ਸੀ? ਤਾਂ ਸਤਿਗੁਰਾਂ ਨੇ ਉਸ ਭਾਸ਼ਾ ਦੀ ਵਰਤੋਂ ਕੀਤੀ ਜਿਹੜੀ ਮਨੁੱਖ ਦੀ ਸਾਂਝੀ ਭਾਸ਼ਾ ਹੈ। ਉਹਨਾਂ ਦੇ ਸ਼ਬਦਾਂ ਨੂੰ ਜਾਣ ਲਿਆ, ਉਹਨਾਂ ਦੇ ਚਿਹਰੇ ਨੂੰ ਪੜ੍ਹ ਲਿਆ, ਉਸ ਢੰਗ ਨਾਲ ਉਹਨਾਂ ਨਾਲ ਗੱਲ ਕੀਤੀ, ਤਾਂ ਸਾਰੀ ਤਰ੍ਹਾਂ ਦੀ ਕਲਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵਿੱਚ ਸੀ, ਉਹ ਸਾਰੀ ਤਰ੍ਹਾਂ ਦੀ ਵਿਦਿਆ ਜਾਣਦੇ ਸਨ। ਜੈ ਸਰਬ ਕਲਾ ਆਪੇ ਪ੍ਰਵੀਨ, ਤਹ ਵੇਦ ਕਤੇਬ ਕਹਾਂ ਕੋ ਚੀਨ। ਉੱਥੇ ਕੌਣ ਪੜ੍ਹੇਗਾ ਫਿਰ ਵੇਦ ਕਤੇਬ, ਕੌਣ ਉਸ ਪਾਸੇ ਤੁਰੇਗਾ। ਇਸ ਕਰਕੇ ਕਹਿੰਦੀ ਜਬ ਆਪਣ ਆਪ ਆਪ ਉਰ ਧਾਰੈ, ਤਉ ਸਗਨ ਅਪ ਸਗਨ ਕਹਾਂ ਵਿਚਾਰੈ। ਜਿਸ ਮਨੁੱਖ ਦੇ ਜੀਵਨ ਦੇ ਵਿੱਚ ਉਹ ਆਪ ਆ ਕੇ ਬੈਠ ਗਿਆ, ਅੰਦਰ ਧਾਰਨ ਕਰ ਲਿਆ, ਅੰਦਰ ਟਿਕ ਗਿਆ, ਕਹਿੰਦੇ ਸਗਨ ਤੇ ਅਪਸਗਨ ਉੱਥੇ ਕੀ ਕਰਨਗੇ। ਆ ਸੰਸਾਰ ਦੇ ਵਿੱਚ ਸਗਨ ਨੇ ਨਾ, ਲੋਕ ਦਿਨਾਂ ਦੇ ਵਿਚਾਰ ਕਰਦੇ ਨੇ ਕਿਹੜੇ ਦਿਨ ਕਿਹੜਾ ਕੰਮ ਕਰਨਾ ਹੈ, ਕਿਹੜੇ ਦਿਨ ਵਿਆਹ ਸ਼ਾਦੀ ਕਰਨੀ ਹੈ, ਕਿਹੜੇ ਦਿਨ ਵਿਦਿਆ ਸ਼ੁਰੂ ਕਰਨੀ ਹੈ, ਕਿਹੜੇ ਦਿਨ ਕਿੱਧਰ ਨੂੰ ਮੂੰਹ ਕਰਕੇ ਪੜ੍ਹਨਾ ਹੈ, ਕਿਹੜੇ ਪਾਸੇ ਮੂੰਹ ਕਰਕੇ ਰੋਟੀ ਖਾਣੀ ਹੈ। ਮਨੁੱਖ ਦੀ ਜ਼ਿੰਦਗੀ ਛੋਟੀ ਜਿਹੀ ਸੀ, ਉਹਨੂੰ ਬੋਝ ਹੀ ਇੰਨਾ ਪਾ ਦਿੱਤਾ ਕਿ ਉਹਨੂੰ ਪਤਾ ਹੀ ਕੋਈ ਨਹੀਂ ਲੱਗਦਾ ਕਰਾਂ ਕੀ। ਇੰਨਾ ਜੰਜਾਲ ਭਰ ਦਿੱਤਾ ਉਹਦੇ ਜੀਵਨ ਵਿੱਚ, ਇੱਧਰ ਨੂੰ ਮੂੰਹ ਕਰਕੇ ਤੂੰ ਰੋਟੀ ਖਾਣੀ ਹੈ, ਦੂਜੇ ਪਾਸੇ ਦੁੱਧ ਪੀਣਾ, ਤੀਜੇ ਪਾਸੇ ਪਾਣੀ ਪੀਣਾ, ਇਹਨਾਂ ਜੰਜਾਲਾਂ ਵਿੱਚ ਫਸਾ ਕੇ ਰੱਖ ਦਿੱਤਾ ਧਾਰਮਿਕ ਰਸਮਾਂ ਦੇ ਵਿੱਚ। ਸਤਿਗੁਰੂ ਨੇ ਕਿਹਾ ਤੂੰ ਇੱਕ ਨਾਲ ਜੁੜੇਗਾ, ਜਦੋਂ ਇੱਕ ਨਾਲ ਸਾਂਝ ਬਣ ਜਾਏਗੀ ਤੈਨੂੰ ਸਗਨ ਅਪਸਗਨ ਨੂੰ ਵਿਚਾਰਨ ਦੀ ਲੋੜ ਨਹੀਂ ਰਹੇਗੀ, ਤੈਨੂੰ ਫਿਰ ਕਿਤੇ ਜੋਤਸ਼ੀ ਕੋਲ ਨਹੀਂ ਜਾਣਾ ਪਏਗਾ। ਹਾਂ, ਤੇਰੇ ਮਨ ਵਿੱਚ ਗੁਰੂ ਪ੍ਰਤੀ ਵਿਸ਼ਵਾਸ ਹੋਣਾ ਚਾਹੀਦਾ, ਜੇ ਦੁਬਦਾ ਹੈ ਫਿਰ ਇਹ ਗੱਲਾਂ ਵਾਪਰਨਗੀਆਂ। ਮਨ ਦੇ ਵਿੱਚ ਜੇ ਭਾਵਨਾ ਸ਼ੁੱਧ ਹੋਵੇਗੀ, ਗੁਰੂ ਪ੍ਰਤੀ ਪਿਆਰ ਹੋਵੇਗਾ, ਫਿਰ ਇਹਨਾਂ ਸਗਨਾਂ ਅਪਸਗਨਾਂ ਨੂੰ ਜਾਣਨ ਦੀ ਲੋੜ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਥਾਂ ਤੇ ਤਉ ਸਗਨ ਅਪਸਗਨ ਕਹਾਂ ਵਿਚਾਰੈ। ਉਹ ਫਿਰ ਜਿਹੜਾ ਗੁਰਸਿੱਖ ਹੈ ਉਹ ਸਗਨਾਂ ਤੇ ਅਪਸਗਨਾਂ ਦੀ ਵਿਚਾਰ ਨਹੀਂ ਕਰਦਾ। ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਦਾ ਨਾਮ ਵਸ ਜਾਂਦਾ ਹੈ, ਗੁਰੂ ਕੀ ਸਿੱਖਿਆ ਉਹ ਧਾਰਨ ਕਰਨ ਲੱਗ ਪੈਂਦਾ ਹੈ। ਹਜ਼ੂਰ ਕਹਿੰਦੇ ਜਹਿ ਆਪਣ ਊਚ ਆਪਣੇ ਆਪ ਨੇਰਾ, ਤਹਿ ਕੌਣ ਠਾਕੁਰ ਕੌਣ ਕਹੀਐ ਚੇਰਾ। ਉਸ ਦੁਨੀਆ ਵਿੱਚ ਜਾ ਕੇ ਕਹਿੰਦੇ ਨਾ ਕੋਈ ਠਾਕੁਰ ਨਾ ਕੋਈ ਚੇਲਾ, ਇੱਕੋ ਹੋ ਗਿਆ। ਗੁਰੂ ਤੇ ਚੇਲਾ ਇੱਕੋ ਜਿਹਾ, ਇੱਕੋ ਤਖ਼ਤ ਤੇ ਆ ਗਏ, ਦੋਵਾਂ ਵਿੱਚ ਕੋਈ ਫਰਕ ਨਹੀਂ। ਨਾ ਕੋਈ ਠਾਕੁਰ ਰਿਹਾ ਨਾ ਕੋਈ ਚੇਲਾ ਰਿਹਾ, ਕਿਉਂਕਿ ਚੇਲਾ ਠਾਕੁਰ ਦੇ ਵਿੱਚ ਸਮਾ ਗਿਆ, ਉਹਦੇ ਵਰਗਾ ਬਣ ਗਿਆ, ਇੱਕੋ ਜਿਹਾ ਹੋ ਗਿਆ ਦੋਵੇਂ। ਦੋਵਾਂ ਵਿੱਚ ਕੋਈ ਫਰਕ ਨਹੀਂ, ਦੋਵੇਂ ਇੱਕੋ ਹੀ, ਨਾ ਉਹਨਾਂ ਵਿੱਚ ਊਚ ਨਾ ਉਹਨਾਂ ਵਿੱਚ ਕੋਈ ਨੀਚ ਦਾ ਫਰਕ ਰਿਹਾ। ਉਸ ਥਾਂ ਤੇ ਜਾ ਕੇ ਗੁਰੂ ਤੇ ਚੇਲੇ ਦਾ ਜਿਹੜਾ ਸੰਬੰਧ ਹੈ ਉਹ ਵੀ ਖਤਮ ਹੋ ਜਾਂਦਾ ਹੈ, ਦੋਵੇਂ ਇੱਕੋ ਥਾਂ ਤੇ। ਜਿਹਨੂੰ ਕਬੀਰ ਸਾਹਿਬ ਕਹਿੰਦੇ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਲੋਕਾਂ ਨੂੰ ਪਹਿਚਾਨ ਨਹੀਂ ਆਉਂਦੀ ਵੀ ਇਹ ਕਬੀਰ ਬੈਠਾ ਕਿ ਰੱਬ ਬੈਠਾ। ਉਸ ਥਾਂ ਤੇ ਜਾ ਕੇ ਨਾ ਕੋਈ ਠਾਕੁਰ। ਇਸੇ ਨੂੰ ਭਾਈ ਗੁਰਦਾਸ ਸਾਹਿਬ ਨੇ ਬਚਨ ਕੀਤੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਤੇ ਚੇਲਾ ਇਕੱਠੇ ਹੋ ਗਏ, ਯਾਤਰਾ ਖਤਮ ਹੋ ਗਈ, ਸਾਰੇ ਕੰਮ ਸੰਪੂਰਨ ਹੋ ਗਏ, ਇੱਕ ਰੂਪ ਹੋ ਗਏ, ਦੋਵਾਂ ਵਿੱਚ ਕੋਈ ਫਰਕ ਨਹੀਂ। ਇਸ ਨੂੰ ਕਹਿੰਦੇ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਤੇ ਇਸ ਦਸ਼ਾ ਨੂੰ ਵੇਖ ਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਨ ਹੋ ਆਪ। ਸਤਿਗੁਰੂ ਕਿਰਪਾ ਕਰਦੇ ਹੋਏ ਕਹਿੰਦੇ ਹਨ ਇਸ ਦਸ਼ਾ ਨੂੰ ਵੇਖ ਕੇ ਪ੍ਰਭੂ ਦੇ ਪਿਆਰੇ ਬਿਸਮਾਦ ਹੋ ਜਾਂਦੇ ਨੇ। ਬਿਸਮਾਦ ਦਾ ਅਰਥ ਹੈ ਹੈਰਾਨ ਹੋ ਜਾਣਾ, ਹੈਰਾਨੀ ਭਰੀ ਇੱਕ ਜ਼ਿੰਦਗੀ ਉਹਨਾਂ ਦੇ ਸਾਹਮਣੇ ਆ ਜਾਂਦੀ, ਉਹ ਇੱਕ ਰਸ ਦੇ ਵਿੱਚ ਓਤ ਪੋਤ ਪਰੋਤੇ ਜਾਂਦੇ ਹਨ। ਵਿਸਮਾਦ ਦਸ਼ਾ ਵਿੱਚ ਬੇਨਤੀ ਕਰਦੇ ਨੇ ਹੇ ਅਕਾਲ ਪੁਰਖ, ਤੁਸੀਂ ਇਸ ਆਪਣੀ ਗਤ ਨੂੰ ਆਪਣੀ ਰਹਿਮਤ ਨੂੰ ਆਪ ਹੀ ਜਾਣਦੇ ਹੋ। ਜਹਿ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸਹਿ ਵਿਆਪਤ ਮਾਇਆ। ਧਿਆਨ ਦਿਓ, ਹਰ ਇੱਕ ਬੰਦੇ ਨੂੰ ਇੱਕ ਡਰ ਸਤਾਉਂਦਾ ਰਹਿੰਦਾ ਹੈ, ਖਾਸ ਕਰਕੇ ਧਾਰਮਿਕ ਜਗਤ ਵਿੱਚ, ਕਿ ਮੈਨੂੰ ਕਿਤੇ ਮਾਇਆ ਨਾ ਵਿਆਪ ਜਾਏ, ਮੈਂ ਕਿਤੇ ਧਰਮ ਦੇ ਮਾਰਗ ਤੋਂ ਤਿਲਕ ਨਾ ਜਾਵਾਂ। ਧਰਮੀ ਬੰਦੇ ਨੂੰ ਇਹਦਾ ਬੜਾ ਫਿਕਰ ਰਹਿੰਦਾ। ਮਾਇਆ ਵਿਆਪਣ ਦਾ ਮਤਲਬ ਵੀ ਗੁਰੂ ਦੇ ਉਪਦੇਸ਼ ਤੋਂ ਮੈਂ ਪਾਸੇ ਨਾ ਕਿਤੇ ਚਲਾ ਜਾਵਾਂ। ਪਰ ਇੱਥੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਹੈ, ਭਾਵੇਂ ਕਿ ਕਬੀਰ ਸਾਹਿਬ ਕਹਿੰਦੇ ਕਿ ਅਜਹੂ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਪਤਾ ਨਹੀਂ ਕਦੋਂ, ਤੁਸੀਂ ਇਤਿਹਾਸ ਵਿੱਚ ਪੜ੍ਹਿਆ ਬੜੇ ਬੜੇ ਵੱਡੇ ਲੋਕਾਂ ਨੂੰ ਮਾਇਆ ਵਿਆਪ ਗਈ, ਜਿਹੜੇ ਇਹ ਮੰਨ ਬੈਠੇ ਸਨ ਵੀ ਹੁਣ ਸਾਨੂੰ ਕੋਈ ਪਰਵਾਹ ਨਹੀਂ, ਹੁਣ ਸਾਡੇ ਵਰਗੀ ਸ਼ਖਸੀਅਤ ਕਿਸੇ ਕੋਲ ਨਹੀਂ, ਭਾਵ ਸਾਡਾ ਇੰਨਾ ਉੱਚਾ ਜੀਵਨ ਹੋ ਗਿਆ ਕਿ ਮਾਇਆ ਨਹੀਂ ਵਿਆਪ ਸਕਦੀ। ਪਰ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਬਚਨ ਆਉਂਦੇ, ਉਹਨਾਂ ਨੂੰ ਮਾਇਆ ਵਿਆਪ ਗਈ। ਪਰ ਇਸ ਥਾਂ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਜਿਸ ਥਾਂ ਤੇ ਨਾ ਅਕਾਲ ਪੁਰਖ ਪੂਰੀ ਤਰ੍ਹਾਂ ਕਿਸੇ ਦੇ ਜੀਵਨ ਵਿੱਚ ਪ੍ਰਗਟ ਹੋ ਜਾਂਦਾ ਹੈ, ਉਸ ਥਾਂ ਤੇ ਫਿਰ ਮਾਇਆ ਨਹੀਂ ਵਿਆਪ ਸਕਦੀ, ਕੋਈ ਸਾਧਨ ਹੀ ਨਹੀਂ ਮਾਇਆ ਦੇ ਵਿਆਪਣ। ਪਰ ਉੱਥੇ ਸ਼ਬਦ ਕਹੇ ਨੇ ਅਛਲ, ਜਿੱਥੇ ਅਛਲ, ਜਿਹਨੂੰ ਛਲਿਆ ਨਹੀਂ ਜਾ ਸਕਦਾ, ਜਿਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਆ ਤੁਸੀਂ ਸੁਣਿਆ ਨਾ, ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਸਾਰੇ ਲੋਕ ਛਲੇ ਜਾ ਸਕਦੇ ਨੇ, ਇੱਕ ਰੱਬ ਨਹੀਂ ਛਲਿਆ ਜਾਂਦਾ ਤੇ ਇੱਕ ਉਹਦਾ ਸੇਵਕ ਅਛਲ, ਉਹਨੂੰ ਕੋਈ ਨਹੀਂ ਧੋਖਾ ਦੇ ਸਕਦਾ। ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ। ਇੱਕ ਰਾਜੇ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਦੇ ਬਾਰੇ ਸਤਿਗੁਰੂ ਕਹਿੰਦੇ ਅਜੈ ਸੋ ਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਇੱਕ ਅਜ ਰਾਜਾ, ਉਹਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ। ਉਹ ਕਿਤੇ ਵਿਚਾਰਾ ਇੱਕ ਫਕੀਰ ਸੀ, ਤੇ ਅੱਜ ਰਾਜਾ ਜਿਹੜਾ ਉਹਦੇ ਜੀਵਨ ਦਾ ਨਿਯਮ ਸੀ ਦਾਨ ਬੜਾ ਕਰਦਾ ਸੀ, ਬੜਾ ਵੱਡਾ ਦਾਨੀ ਸੀ। ਰੋਜ਼ ਇੱਕ ਦੋ ਘੰਟਾ ਸ਼ਾਮ ਨੂੰ ਜੋ ਕੋਈ ਆਉਂਦਾ ਸੀ ਸਭ ਵੰਡਦਾ ਸੀ ਫਕੀਰਾਂ ਨੂੰ, ਗਰੀਬਾਂ ਨੂੰ। ਇੱਕ ਦਿਨ ਉਹ ਦਾਨ ਵੰਡ ਰਿਹਾ ਸੀ, ਸਾਰੇ ਫਕੀਰ ਦਾਨ ਲੈ ਕੇ ਚਲੇ ਗਏ, ਤੇ ਇੱਕ ਥੋੜੀ ਜਿਹੀ ਦੂਰੀ ਤੇ ਜੰਗਲ ਵਿੱਚ ਫਕੀਰ ਰਹਿੰਦਾ ਸੀ, ਰੱਬ ਦਾ ਪਿਆਰਾ ਸੀ, ਉਹ ਲੇਟ ਹੋ ਗਿਆ। ਜਦੋਂ ਉਹ ਆਇਆ ਤੇ ਸਾਧ ਸੰਗਤ ਅੱਜ ਜਿਹੜਾ ਨਾ ਉਹ ਅਸਤਬਲ ਵਿੱਚ ਚਲਾ ਗਿਆ, ਘੋੜਿਆਂ ਕੋਲ ਚਲਾ ਗਿਆ। ਉਹ ਵਿਚਾਰਾ ਮੰਗਣ ਵਾਲਾ ਫਕੀਰ ਉੱਥੇ ਚਲਾ ਗਿਆ, ਉਹਨੇ ਕਿਹਾ ਵੀ ਰਾਜਨ ਮੈਨੂੰ ਦਾਨ ਦਿਓ, ਮੈਂ ਥੋੜਾ ਜਿਹਾ ਲੇਟ ਹੋ ਗਿਆ, ਦੂਰ ਸੀ ਅੱਜ। ਹੁਣ ਕਈ ਵਾਰੀ ਤੁਸੀਂ ਵੇਖਣਾ, ਇੱਕ ਜਦੋਂ ਸ਼ਰਾਰਤ ਵਾਲਾ ਦਿਮਾਗ ਹੁੰਦਾ ਨਾ, ਉਸ ਵੇਲੇ ਪਤਾ ਨਹੀਂ ਬੰਦਾ ਕਿਹੜੀ ਗਲਤੀ ਕਰ ਪਵੇ। ਇੰਨਾ ਧਰਮੀ ਰਾਜਾ ਅੱਜ, ਜਦੋਂ ਉਸ ਫਕੀਰ ਨੇ ਦਾਨ ਮੰਗਿਆ ਨਾ, ਉੱਥੇ ਘੋੜਿਆਂ ਦੀ ਲਿੱਦ ਪਈ ਸੀ, ਚੁੱਕ ਕੇ ਕਹਿੰਦਾ ਹੁਣ ਤੇ ਹੀ ਲੈ ਜਾ, ਲਿੱਦ ਪਕੜ ਕੇ ਲੈ ਜਾ। ਹੁਣ ਜੇ ਤਾਂ ਹੁੰਦਾ ਸਾਧ ਸੰਗਤ ਅਧੂਰਾ ਫਕੀਰ, ਫਿਰ ਤੇ ਗੁੱਸੇ ਵਿੱਚ ਆ ਜਾਂਦਾ, ਤੇ ਅੱਜ ਨੇ ਬਚ ਜਾਣਾ ਸੀ ਜੇ ਬੋਲ ਪੈਂਦਾ, ਅੱਗੋਂ ਟਕਰਾ ਜਾਂਦਾ। ਪਰ ਉਹ ਭਰਿਆ ਭਾਂਡਾ ਸੀ, ਸੰਪੂਰਨ ਸੀ, ਉਹਦੇ ਉੱਤੇ ਇਹਨਾਂ ਸ਼ਬਦਾਂ ਦਾ ਕੋਈ ਅਸਰ ਨਹੀਂ ਹੋਇਆ। ਨਹੀਂ ਤੇ ਕਿਸੇ ਬੰਦੇ ਨੂੰ ਤੁਸੀਂ ਦਾਨ ਵਿੱਚ ਕੋਈ ਲਿੱਦ ਦਿਓ, ਅਗਲਾ ਕ੍ਰੋਧ ਵਿੱਚ ਗਾਲਾਂ ਕੱਢ ਕੇ ਜਾਏਗਾ, ਪੰਜ ਸੱਤ ਸਰਾਫ ਦਏਗਾ, ਲੱਗੇ ਭਾਵੇਂ ਕੋਈ ਨਾ, ਕਿਉਂਕਿ ਲੱਗਣਾ ਕਿੱਥੇ ਹੈ ਜਦੋਂ ਕ੍ਰੋਧ ਵਿੱਚ ਆ ਗਿਆ। ਜਦੋਂ ਉਹਨੇ ਕਿਹਾ ਨਾ ਵੀ ਹੁਣ ਘੋੜਿਆਂ ਦੀ ਲਿੱਦ ਲੈ ਕੇ ਚਲਾ ਜਾ, ਉਹਨੇ ਝੋਲੀ ਕਰ ਲਈ ਤੇ ਪਵਾਈ, ਨਾਲ ਇੱਕ ਸ਼ਬਦ ਕਿਹਾ, ਰਾਜਨ ਆਪਕਾ ਦਾਨ ਫਲੀਭੂਤ ਹੋ, ਜਿਹੜਾ ਤੁਸੀਂ ਦਾਨ ਦਿੱਤਾ ਹੈ ਨਾ ਤੁਹਾਨੂੰ ਮਿਲੇ। ਬੜੇ ਪਿਆਰ ਨਾਲ, ਮਿੱਠੇ ਸ਼ਬਦਾਂ ਵਿੱਚ। ਰਾਜਾ ਵੀ ਹੈਰਾਨ ਹੋ ਗਿਆ ਵੀ ਕਿਵੇਂ ਦਾ ਆਦਮੀ ਚਲਾ ਗਿਆ। ਉਹ ਲਿੱਦ ਲੈ ਕੇ ਆਪਣੀ ਝੋਪੜੀ ਦੇ ਬਾਹਰ ਸਿੱਟ ਦਿੱਤੀ, ਭੁੱਖਾ ਬੈਠ ਗਿਆ, ਰਾਤ ਬੰਦਗੀ ਕਰਦਾ ਰਿਹਾ। ਇੱਕ ਸਾਲ ਬਾਅਦ ਅੱਜ ਰਾਜਾ ਸ਼ਿਕਾਰ ਖੇਡਦਾ ਖੇਡਦਾ ਉੱਥੋਂ ਦੀ ਲੰਘਿਆ ਨਾ, ਉਹਨੇ ਵੇਖਿਆ ਵੀ ਇਹਦੀ ਝੋਪੜੀ ਦੇ ਅੱਗੇ ਲਿੱਦ ਦਾ ਢੇਰ ਲੱਗਾ, ਇਹਦਾ ਕੀ ਕਾਰਨ। ਹੈਰਾਨ ਹੋਇਆ, ਤੇ ਰਾਜਿਆਂ ਨੂੰ ਫਿਕਰ ਵੀ ਰਹਿੰਦਾ ਵੀ ਇੱਥੇ ਘੋੜੇ ਰੱਖੇ ਹੋਣਗੇ, ਕਿਤੇ ਬਗਾਵਤ ਨਾ ਕਰਦੇ। ਪਤਾ ਕੀਤਾ, ਫਕੀਰ ਅੰਦਰੋਂ ਨਿਕਲਿਆ, ਉਹਨੇ ਕਿਹਾ, ਫਕੀਰ ਸਾਈਂ ਤੇਰੇ ਝੋਪੜੀ ਦੇ ਅੱਗੇ ਤੂੰ ਘੋੜੇ ਰੱਖੇ ਨੇ, ਇੰਨਾ ਢੇਰ ਕਿੱਥੋਂ ਆ ਗਿਆ ਲਿੱਦ ਦਾ ਢੇਰ ਜਿਹੜਾ। ਤੇ ਉਸ ਫਕੀਰ ਨੇ ਰਾਜੇ ਨੂੰ ਅੱਜ ਨੂੰ ਪਹਿਚਾਣ ਲਿਆ, ਕਹਿਣ ਲੱਗੇ ਤੁਹਾਡਾ ਹੀ ਦਾਨ ਹੈ ਜਿਹੜਾ ਤੁਸੀਂ ਦਿੱਤਾ ਸੀ, ਤੁਸੀਂ ਥੋੜਾ ਜਿਹਾ ਦਿੱਤਾ ਸੀ, ਰੋਜ਼ ਇੰਨਾ ਵੱਧ ਜਾਂਦਾ। ਕਹਿੰਦੇ ਵਧੀ ਜਾਂਦਾ? ਕਹਿੰਦੇ ਹਾਂ, ਇਹ ਵਧੀ ਵੀ ਜਾਂਦਾ ਹੈ, ਤੇ ਮੈਂ ਤੈਨੂੰ ਦੱਸਣਾ ਚਾਹੁੰਦਾ, ਤੈਨੂੰ ਖਾਣਾ ਪੈਣਾ, ਭਾਵੇਂ ਅੱਜ ਖਾ ਲੈ ਭਾਵੇਂ ਅਗਲੇ ਜਨਮ ਵਿੱਚ ਖਾ ਲੈ, ਇਹ ਤੇਰਾ ਹੀ ਹੈ, ਤੇਰੀ ਮਰਜ਼ੀ, ਇਹ ਤੇਰਾ ਖੁੱਲ੍ਹਾ ਖਾਤਾ, ਰੱਬ ਨੂੰ ਕੋਈ ਪਰਵਾਹ ਨਹੀਂ ਵੀ ਅੱਜ ਖਾਏ, ਉਹ ਕਾਲਾ ਨਹੀਂ ਪੈਂਦਾ ਹੁੰਦਾ। ਰਾਜੇ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਧਰਮੀ ਤੇ ਹੈ ਹੀ ਸੀ, ਜਾਣਦਾ ਸੀ ਗੱਲਾਂ ਨੂੰ। ਉਹਨੇ ਕਿਹਾ ਹੁਣ ਮੈਨੂੰ ਬਖਸ਼ੋ, ਮੇਰੇ ਤੇ ਕਿਰਪਾ ਕਰੋ, ਮੇਰੀ ਜਾਨ ਕਿਵੇਂ ਛੁੱਟੇ ਇਹਦੇ ਤੋਂ। ਤੇ ਰੱਬ ਦੇ ਪਿਆਰੇ ਦਿਆਲੂ ਹੁੰਦੇ ਨੇ ਤੇ ਉਹਨਾਂ ਕੋਲ ਤਰੀਕਾ ਹੁੰਦਾ। ਕਹਿਣ ਲੱਗੇ ਹੁਣ ਇੱਕ ਤਰੀਕਾ ਹੈ ਰਾਜਨ, ਫਿਰ ਵੀ ਤੂੰ ਮੈਨੂੰ ਦਾਨ ਕੀਤਾ, ਮੈਂ ਤੇਰੇ ਤੇ ਤਰਸ ਕਰਕੇ ਦੱਸਣਾ। ਜੇ ਤੂੰ ਇਸ ਲਿੱਦ ਤੋਂ ਬਚਣਾ ਹੈ ਤੇ ਇੱਕੋ ਤਰੀਕਾ, ਤੈਨੂੰ ਆਪਣੀ ਨਿੰਦਿਆ ਕਰਾਉਣੀ ਪਏਗੀ। ਲੋਕ ਤੇਰੀ ਬੜੀ ਉਸਤਤ ਕਰਦੇ ਨੇ, ਦਾਨੀ ਬੜਾ, ਜਿਹੜੇ ਜਿਹੜੇ ਤੇਰੀ ਨਿੰਦਿਆ ਕਰਨਗੇ ਉਹਨਾਂ ਦੇ ਹਿੱਸੇ ਵਿੱਚ ਚਲੀ ਜਾਏਗੀ, ਵੰਡੀ ਜਾਏਗੀ, ਜਿਹੜੇ ਲੋਕ ਨਿੰਦਿਆ ਕਰਨਗੇ। ਹੁਣ ਉਸ ਰਾਜੇ ਨੇ ਜਿਹੜਾ ਸਾਰੀ ਉਮਰ ਧਰਮੀ ਰਿਹਾ ਸੀ, ਜਿਹਨੇ ਸ਼ਰਾਬ ਨੂੰ ਮੂੰਹ ਨਹੀਂ ਸੀ ਲਾਈ, ਜਿਹਨੇ ਕੋਈ ਕੁਕਰਮ ਨਹੀਂ ਸੀ ਕੀਤਾ, ਸ਼ਹਿਰ ਵਿੱਚ ਗਿਆ, ਪ੍ਰਬੰਧ ਕੀਤਾ, ਇੱਕ ਰੱਥ ਲਿਆ ਤੇ ਬੋਤਲ ਦੇ ਵਿੱਚ ਰੰਗ ਵਾਲਾ ਪਾਣੀ ਭਰ ਲਿਆ, ਇੰਜ ਲੱਗੇ ਜਿਵੇਂ ਸ਼ਰਾਬ ਹੈ। ਇੱਕ ਬੀਬੀ ਨਾਲ ਬਿਠਾ ਲਈ, ਉੱਥੋਂ ਗੋਲੀ ਫੜ ਕੇ ਸ਼ਹਿਰ ਦੇ ਵਿੱਚੋਂ ਦੀ ਇੱਕ ਗੇੜਾ ਦਿੱਤਾ ਰੱਥ ਦਾ। ਲੋਕ ਇਕੱਠੇ ਹੋ ਕੇ ਕਹਿੰਦੇ, ਰਾਜੇ ਨੂੰ ਕੀ ਹੋਇਆ, ਇਹਦੇ ਦਿਮਾਗ ਨੂੰ ਕਿ ਧਰਮੀ ਬੜਾ ਸੀ। ਕਿਸੇ ਨੇ ਕਿਹਾ, ਵੇਖੋ ਕਲਯੁੱਗ ਦਾ ਪ੍ਰਭਾਵ ਭ੍ਰਸ਼ਟ ਹੋ ਗਿਆ। ਕਿਸੇ ਨੇ ਕਿਹਾ, ਪਾਪੀ ਹੋ ਗਿਆ, ਸ਼ਰਾਬ ਪੀਣ ਲੱਗ ਪਿਆ, ਇਸਤਰੀ ਨਾਲ ਬਿਠਾਈ ਹੋਈ, ਨਿੰਦਿਆ ਸ਼ੁਰੂ ਹੋ ਗਈ, ਇੱਕ ਤੋਂ ਦੂਜਾ, ਤੀਸਰੇ ਤੋਂ ਚੌਥਾ। ਤੇ ਤੁਹਾਨੂੰ ਪਤਾ ਹੈ, ਬਾਣੀ ਭਾਵੇਂ ਇੱਕ ਦੂਜੇ ਵੱਲੋਂ ਪੜ ਵੇਖ ਕੇ ਨਾ ਕੋਈ ਪੜ੍ਹੇ, ਨਿੰਦਿਆ ਦਾ ਜਿਹੜਾ ਪ੍ਰਵਾਹ ਅੱਗ ਵਾਂਗੂ ਫੈਲ ਜਾਂਦਾ ਹੈ ਕਿਸੇ ਬੰਦੇ ਨੂੰ। ਤੁਸੀਂ ਕਦੀ ਵੇਖੋਗੇ ਵੀ ਕਿਸੇ ਘਰ ਦੇ ਵਿੱਚ ਕਿਸੇ ਦਾ ਬੱਚਾ ਜੇ ਅੰਮ੍ਰਿਤ ਛੱਕ ਕੇ ਆਵੇ ਤੇ ਉਹਦੀ ਵਿਆਖਿਆ ਪਿੰਡ ਵਿੱਚ ਸ਼ਹਿਰ ਵਿੱਚ ਬੜੀ ਘੱਟ ਹੋਵੇਗੀ ਵੀ ਇਹਨੇ ਅੰਮ੍ਰਿਤ ਪਾਨ ਕੀਤਾ, ਗੁਰੂ ਕਾ ਸਿੱਖ ਬਣਿਆ। ਪਰ ਜੇ ਕਿਤੇ ਮਾੜਾ ਕੰਮ ਕਰਦਾ ਨਾ, ਸਾਰੇ ਸ਼ਹਿਰ ਵਿੱਚ ਕੋਈ ਆਦਮੀ ਨਹੀਂ ਬਚੇਗਾ ਉਹਦੀ ਗੱਲ ਕਰਨ, ਸਾਰੇ ਕਰਨਗੇ ਉਹਦੀ ਵਿਆਖਿਆ। ਹੁਣ ਰਾਜੇ ਦੀ ਸਾਰੇ ਦੇਸ਼ ਵਿੱਚ ਇੰਨੀ ਨਿੰਦਿਆ ਹੋਈ ਨਾ, ਇਹ ਤਰੀਕਾ ਸਾਧ ਸੰਗਤ ਜੀ ਖਿਆਲ ਕਰਨਾ। ਕਈ ਵਾਰੀ ਨਾ ਗੁਰਮੁਖ ਪਿਆਰੇ ਕਈ ਫੋਨ ਕਰਦੇ ਨੇ ਵੀ ਪਹਿਲਾਂ ਅਸੀਂ ਧਰਮੀ ਕੋਈ ਨਹੀਂ ਸਾਂ, ਸਾਰੇ ਲੋਕ ਚੰਗਾ ਕਹਿੰਦੇ ਸਨ, ਹੁਣ ਵੀ ਵਾਪਰਦਾ। ਹੁਣ ਪਤਾ ਨਹੀਂ ਜਿੱਦਣ ਦਾ ਪਾਠ ਕਰਨ ਲੱਗਿਆ ਸਾਰੇ ਲੋਕ ਨਿੰਦਿਆ ਕਰੀ ਜਾਂਦੇ। ਮੈਂ ਕਿਹਾ ਬਖਸ਼ਿਸ਼ ਹੋ ਗਈ ਤੁਹਾਡੇ ਤੇ, ਇਹ ਰਹਿਮਤ ਹੈ, ਇਹਨੂੰ ਤੁਸੀਂ ਸਮਝੋ। ਇਹ ਗੁਰੂ ਸਾਹਿਬ ਨੇ ਹੁਣ ਤੁਹਾਡੇ ਪਾਪ ਵੰਡ ਵੰਡਾ ਕੇ ਹੌਲੇ ਕਰਨੇ ਨੇ, ਪਰਵਾਹ ਨਾ ਕਰੋ, ਹੋਣ ਦਿਓ ਨਿੰਦਿਆ ਜਿੰਨੀ ਹੁੰਦੀ ਹੈ, ਇਹਦੇ ਨਾਲ ਕੁਝ ਘਟੇਗਾ, ਵਾਧਾ ਨਹੀਂ। ਤਾਂ ਜਿਸ ਵੇਲੇ ਨਿੰਦਿਆ ਹੋਈ, ਬਹੁਤ ਸਾਰੀ ਬੜੀ ਨਿੰਦਿਆ ਹੋਈ, ਰੱਜ ਕੇ ਲੋਕਾਂ ਨੇ ਨਿੰਦਿਆ ਕੀਤੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਪਰ ਨਿੰਦਾ ਪਰ ਮਲ ਮੁਖ ਸੁਧੀ। ਜਦੋਂ ਬੰਦਾ ਦੂਜੇ ਦੀ ਨਿੰਦਿਆ ਕਰਦਾ ਹੈ ਤੇ ਉਹਦੀ ਮੈਲ ਖਾਂਦਾ ਹੈ ਮਨੁੱਖ। ਪਰ ਨਿੰਦਾ ਪਰ ਮਲ, ਦੂਜੇ ਦੀ ਮੈਲ ਮੁਖ ਸੁਧੀ, ਸਾਫ ਮੂੰਹ ਦੇ ਵਿੱਚ ਦੂਜੇ ਦੀ ਮੈਲ ਪੈ ਜਾਂਦੀ ਜਦੋਂ ਮਨੁੱਖ ਕਿਸੇ ਦੀ ਨਿੰਦਿਆ ਕਰਦਾ। ਤਾਂ ਥੋੜੇ ਚਿਰ ਬਾਅਦ, ਫਿਰ ਇੱਕ ਮਹੀਨੇ ਬਾਅਦ, ਹੁਣ ਉਹਨੂੰ ਫਿਕਰ ਸੀ ਵੇਖ ਕੇ ਆਵਾਂ, ਜਦੋਂ ਗਿਆ ਨਾ ਉਸ ਲਿੱਦ ਦਾ ਢੇਰ ਸੀ ਜਿਹੜਾ ਉੱਥੇ ਨਹੀਂ, ਪਰ ਜਿੰਨੀ ਕੁ ਉਹਨੇ ਦਾਨ ਕੀਤੀ ਹੋਈ ਸੀ ਨਾ, ਉਹ ਸਤਸੰਗਤ ਇੱਕ ਮੁੱਠ ਉੱਥੇ ਪਈ ਹੋਈ। ਫਕੀਰ ਆਇਆ, ਬੜੇ ਪਿਆਰ ਨਾਲ ਮਿਲਿਆ, ਅੱਜ ਰਾਜੇ ਨੂੰ ਕਹਿੰਦਾ ਵੀ ਤੇਰੀ ਸਾਰੀ ਲਿੱਦ ਵੰਡੀ ਗਈ, ਤੂੰ ਬਚ ਗਿਆ। ਉਹਨੇ ਕਿਹਾ, ਸਾਰੀ ਤੇ ਖਤਮ ਹੋ ਗਈ ਪਰ ਇੱਕ ਮੁੱਠ ਪਈ ਹੋਈ ਹੈ, ਇਹ ਕਿਵੇਂ ਖਤਮ ਹੋਏਗੀ? ਤੇ ਉਹ ਫਕੀਰ ਕਹਿੰਦਾ ਵੀ ਇਹਦਾ ਕੋਈ ਇਲਾਜ ਨਹੀਂ, ਮੈਂ ਬੇਨਤੀ ਕੀਤੀ ਸੀ, ਰੱਬ ਦਾ ਪਿਆਰਾ ਅਛਲ ਹੈ, ਅਛਲ ਦਾ ਮਤਲਬ ਉਹਨੂੰ ਨਹੀਂ ਛਲਿਆ ਜਾ ਸਕਦਾ। ਅੱਜ ਨੇ ਸਾਰੇ ਦੇਸ਼ ਨੂੰ ਛਲ ਲਿਆ ਪਰ ਫਕੀਰ ਨੂੰ ਨਹੀਂ ਛਲ ਸਕਿਆ। ਉਸ ਫਕੀਰ ਨੇ ਕਿਹਾ, ਰਾਜਨ ਇਹ ਜਿਹੜੀ ਇਹ ਉਹ ਮੂਲ ਹੈ ਜਿਹੜਾ ਤੂੰ ਮੈਨੂੰ ਦਾਨ ਕੀਤਾ ਸੀ। ਕਹਿੰਦਾ ਇਹ ਕਿਵੇਂ ਖਤਮ ਹੋਏਗਾ? ਉਸ ਫਕੀਰ ਨੇ ਕਿਹਾ, ਇਹ ਤਾਂ ਖਤਮ ਹੋਏਗਾ ਜੇ ਮੈਂ ਤੇਰੀ ਨਿੰਦਿਆ ਕਰਾਂ, ਤੇ ਪਰ ਮੈਂ ਤੇਰੀ ਨਿੰਦਿਆ ਨਹੀਂ ਕਰਾਂਗਾ, ਮੈਨੂੰ ਪਤਾ ਹੈ। ਇਹ ਤੇਰਾ ਸਮਾਨ ਚੁੱਕ ਕੇ ਲੈ ਜਾ, ਇਸ ਨੂੰ ਖਾ ਲੈ। ਤਾਂ ਉਸ ਵੇਲੇ ਕਹਿੰਦੇ ਰਾਜੇ ਨੂੰ ਲਿਜਾ ਕੇ ਉਹ ਖਾਣੀ ਪਈ, ਤਾਂ ਇਹ ਸ਼ਬਦ ਆਏ ਨੇ, ਅਜੈ ਸੋ ਰੋਵੈ ਭਿਖਿਆ ਖਾਏ, ਨਾਲੇ ਹੁਣ ਖਾਂਦਾ ਉਹਨੂੰ ਨਾਲੇ ਰੋਂਦਾ, ਐਸੀ ਦਰਗਾਹ ਮਿਲੈ ਸਜਾਏ। ਤਾਂ ਜੀਵਨ ਦਾ ਸਿਧਾਂਤ ਐਸਾ ਹੈ ਜਿਹਦੇ ਵਿੱਚ ਜੋ ਦਿੱਤਾ ਜਾਏ ਉਹੀ ਮਨੁੱਖ ਨੂੰ ਮਿਲਦਾ ਹੈ, ਵਾਪਸ ਆ ਜਾਂਦਾ। ਇਸ ਕਰਕੇ ਸਿਆਣੇ ਕਹਿੰਦੇ, ਤੁਹਾਨੂੰ ਜੋ ਕੁਝ ਚਾਹੀਦਾ ਰੱਬ ਤੋਂ ਮੰਗੋ ਨਾ, ਤੁਸੀਂ ਉਹ ਦਿਓ, ਜੋ ਕੁਝ ਤੁਹਾਨੂੰ ਚਾਹੀਦਾ ਉਸ ਨੂੰ ਵੰਡੋ, ਤੁਹਾਨੂੰ ਕਈ ਗੁਣਾ ਵੱਧ ਹੋ ਕੇ ਮਿਲ ਜਾਏਗਾ, ਵਾਪਸ ਆ ਜਾਏਗਾ। ਤਾਂ ਇੱਥੇ ਅਛਲ ਦਾ ਮਤਲਬ ਬਈ ਉਹ ਜਿਹੜਾ ਫਕੀਰ ਸੀ ਨਾ, ਛਲਿਆ ਨਹੀਂ ਗਿਆ, ਛਲ ਤੋਂ ਰਹਿਤ ਸੀ, ਉਹਨੂੰ ਛਲ ਨਹੀਂ ਸਕਿਆ ਅੱਜ ਰਾਜਾ, ਉਹਨੇ ਉਸ ਦੀ ਨਿੰਦਿਆ ਨਹੀਂ ਕੀਤੀ। ਐਸਾ ਅਛਲ ਜਿਹਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਹਿ ਅਛਲ ਅਛੇਦ। ਅਛੇਦ ਦਾ ਮਤਲਬ ਜਿਹਦੇ ਵਿੱਚ ਸ਼ੇਖ ਨਾ ਕੀਤਾ ਜਾਏ, ਜਿਹਦੇ ਵਿੱਚ ਸੁਰਾਖ ਨਾ ਕੀਤਾ ਜਾਏ। ਆ ਤੁਸੀਂ ਵੇਖਿਆ ਹੋਣਾ ਕਈ ਮਨੁੱਖ ਬੜੇ ਵਧੀਆ ਹੁੰਦੇ ਨੇ, ਬੜੇ ਧਰਮੀ, ਬੜੇ ਸਿਆਣੇ, ਬੜੇ ਸੁਚੇਤ, ਪਰ ਬੜੇ ਬੜੇ ਲੋਕ ਅਮੀਰ ਜ਼ਿਆਦੇ, ਬੜੇ ਬੜੇ ਰਾਜਨੀਤਕ ਜਾ ਕੇ ਉਹਨਾਂ ਨੂੰ ਐਸਾ ਸ਼ੇਕ ਕਰਦੇ ਨਾ ਵੀ ਸਾਰਾ ਕੁਝ ਕੱਢ ਕੇ ਲੈ ਜਾਂਦੇ ਨੇ ਕੋਲ, ਪਤਾ ਬਾਅਦ ਵਿੱਚ ਲੱਗਦਾ। ਹੁਣ ਕਈ ਵਾਰੀ ਤੁਸੀਂ ਵੇਖਣਾ, ਇੱਕ ਜਦੋਂ ਸ਼ਰਾਰਤ ਵਾਲਾ ਦਿਮਾਗ ਹੁੰਦਾ ਨਾ, ਉਸ ਵੇਲੇ ਪਤਾ ਨਹੀਂ ਬੰਦਾ ਕਿਹੜੀ ਗਲਤੀ ਕਰ ਪਵੇ। ਇੰਨਾ ਧਰਮੀ ਰਾਜਾ ਅੱਜ ਜਦੋਂ ਉਸ ਫਕੀਰ ਨੇ ਦਾਨ ਮੰਗਿਆ ਨਾ, ਉੱਥੇ ਘੋੜਿਆਂ ਦੀ ਲਿੱਦ ਪਈ ਸੀ, ਚੁੱਕ ਕੇ ਕਹਿੰਦਾ ਹੁਣ ਤੇ ਹੀ ਲੈ ਜਾ, ਲਿੱਦ ਪਕੜ ਕੇ ਲੈ ਜਾ। ਹੁਣ ਜੇ ਤਾਂ ਹੁੰਦਾ ਸਾਧ ਸੰਗਤ ਅਧੂਰਾ ਫਕੀਰ, ਫਿਰ ਤੇ ਗੁੱਸੇ ਵਿੱਚ ਆ ਜਾਂਦਾ ਤੇ ਅੱਜ ਨੇ ਬਚ ਜਾਣਾ ਸੀ ਜੇ ਬੋਲ ਪੈਂਦਾ, ਅੱਗੋਂ ਟਕਰਾ ਜਾਂਦਾ। ਪਰ ਉਹ ਭਰਿਆ ਭਾਂਡਾ ਸੀ, ਸੰਪੂਰਨ ਸੀ, ਉਹਦੇ ਉੱਤੇ ਇਹਨਾਂ ਸ਼ਬਦਾਂ ਦਾ ਕੋਈ ਅਸਰ ਨਹੀਂ ਹੋਇਆ। ਨਹੀਂ ਤੇ ਕਿਸੇ ਬੰਦੇ ਨੂੰ ਤੁਸੀਂ ਦਾਨ ਵਿੱਚ ਕੋਈ ਲਿੱਦ ਦਿਓ, ਅਗਲਾ ਕ੍ਰੋਧ ਵਿੱਚ ਗਾਲਾਂ ਕੱਢ ਕੇ ਜਾਏਗਾ, ਪੰਜ ਸੱਤ ਸਰਾਪ ਦਏਗਾ, ਲੱਗੇ ਭਾਵੇਂ ਕੋਈ ਨਾ, ਕਿਉਂਕਿ ਲੱਗਣਾ ਕਿੱਥੇ ਹੈ ਜਦੋਂ ਕ੍ਰੋਧ ਵਿੱਚ ਆ ਗਿਆ। ਜਦੋਂ ਉਹਨੇ ਕਿਹਾ ਨਾ ਵੀ ਹੁਣ ਘੋੜਿਆਂ ਦੀ ਲਿੱਦ ਲੈ ਕੇ ਚਲਾ ਜਾ, ਉਹਨੇ ਝੋਲੀ ਕਰ ਲਈ ਤੇ ਪਵਾਈ, ਨਾਲ ਇੱਕ ਸ਼ਬਦ ਕਿਹਾ, ਰਾਜਨ ਆਪਕਾ ਦਾਨ ਫਲੀਭੂਤ ਹੋ, ਜਿਹੜਾ ਤੁਸੀਂ ਦਾਨ ਦਿੱਤਾ ਹੈ ਨਾ ਤੁਹਾਨੂੰ ਮਿਲੇ। ਬੜੇ ਪਿਆਰ ਨਾਲ ਮਿੱਠੇ ਸ਼ਬਦਾਂ ਵਿੱਚ ਰਾਜਾ ਵੀ ਹੈਰਾਨ ਹੋ ਗਿਆ ਵੀ ਕਿਵੇਂ ਦਾ ਆਦਮੀ ਚਲਾ ਗਿਆ। ਉਹ ਲਿੱਦ ਲੈ ਕੇ ਆਪਣੀ ਝੋਪੜੀ ਦੇ ਬਾਹਰ ਸਿੱਟ ਦਿੱਤੀ, ਭੁੱਖਾ ਬੈਠ ਗਿਆ, ਰਾਤ ਬੰਦਗੀ ਕਰਦਾ ਰਿਹਾ। ਇੱਕ ਸਾਲ ਬਾਅਦ ਅੱਜ ਰਾਜਾ ਸ਼ਿਕਾਰ ਖੇਡਦਾ ਖੇਡਦਾ ਉੱਥੋਂ ਦੀ ਲੰਘਿਆ ਨਾ, ਉਹਨੇ ਵੇਖਿਆ ਵੀ ਇਹਦੀ ਝੋਪੜੀ ਦੇ ਅੱਗੇ ਲਿੱਦ ਦਾ ਢੇਰ ਲੱਗਾ, ਇਹਦਾ ਕੀ ਕਾਰਨ ਹੈ। ਹੈਰਾਨ ਹੋਇਆ ਤੇ ਰਾਜਾ ਨੂੰ ਫਿਕਰ ਵੀ ਰਹਿੰਦਾ ਵੀ ਇੱਥੇ ਘੋੜੇ ਰੱਖੇ ਹੋਣਗੇ, ਕਿਤੇ ਬਗਾਵਤ ਨਾ ਕਰਦੇ। ਪਤਾ ਕੀਤਾ, ਫਕੀਰ ਅੰਦਰੋਂ ਨਿਕਲਿਆ, ਉਹਨੇ ਕਿਹਾ, ਫਕੀਰ ਸਾਈਂ ਤੇਰੇ ਝੋਪੜੀ ਦੇ ਅੱਗੇ ਤੂੰ ਘੋੜੇ ਰੱਖੇ ਨੇ, ਇੰਨਾ ਢੇਰ ਕਿੱਥੋਂ ਆ ਗਿਆ ਲਿੱਦ ਦਾ ਢੇਰ ਜਿਹੜਾ। ਤੇ ਉਸ ਫਕੀਰ ਨੇ ਰਾਜੇ ਨੂੰ ਅੱਜ ਨੂੰ ਪਹਿਚਾਣ ਲਿਆ, ਕਹਿਣ ਲੱਗੇ ਤੁਹਾਡਾ ਹੀ ਦਾਨ ਹੈ ਜਿਹੜਾ ਤੁਸੀਂ ਦਿੱਤਾ ਸੀ, ਤੁਸੀਂ ਥੋੜਾ ਜਿਹਾ ਦਿੱਤਾ ਸੀ, ਰੋਜ਼ ਇੰਨਾ ਵੱਧ ਜਾਂਦਾ। ਕਹਿੰਦੇ ਵਧੀ ਜਾਂਦਾ? ਕਹਿੰਦੇ ਹਾਂ, ਇਹ ਵਧੀ ਵੀ ਜਾਂਦਾ ਹੈ ਤੇ ਮੈਂ ਤੈਨੂੰ ਦੱਸਣਾ ਚਾਹੁੰਦਾ, ਤੈਨੂੰ ਖਾਣਾ ਪੈਣਾ, ਭਾਵੇਂ ਅੱਜ ਖਾ ਲੈ ਭਾਵੇਂ ਅਗਲੇ ਜਨਮ ਵਿੱਚ ਖਾ ਲੈ, ਇਹ ਤੇਰਾ ਹੀ ਹੈ, ਤੇਰੀ ਮਰਜ਼ੀ, ਇਹ ਤੇਰਾ ਖੁੱਲਾ ਖਾਤਾ, ਰੱਬ ਨੂੰ ਕੋਈ ਪਰਵਾਹ ਨਹੀਂ ਵੀ ਅੱਜ ਖਾਏ, ਉਹ ਕਾਲਾ ਨਹੀਂ ਪੈਂਦਾ ਹੁੰਦਾ। ਰਾਜੇ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਧਰਮੀ ਤੇ ਹੈ ਹੀ ਸੀ, ਜਾਣਦਾ ਸੀ ਗੱਲਾਂ ਨੂੰ। ਉਹਨੇ ਕਿਹਾ, ਹੁਣ ਮੈਨੂੰ ਬਖਸ਼ੋ, ਮੇਰੇ ਤੇ ਕਿਰਪਾ ਕਰੋ, ਮੇਰੀ ਜਾਨ ਕਿਵੇਂ ਛੁੱਟੇ ਇਹਦੇ ਤੋਂ। ਤੇ ਰੱਬ ਦੇ ਪਿਆਰੇ ਦਿਆਲੂ ਹੁੰਦੇ ਨੇ ਤੇ ਉਹਨਾਂ ਕੋਲ ਤਰੀਕਾ ਹੁੰਦਾ। ਕਹਿਣ ਲੱਗੇ, ਹੁਣ ਇੱਕ ਤਰੀਕਾ ਹੈ ਰਾਜਨ, ਫਿਰ ਵੀ ਤੂੰ ਮੈਨੂੰ ਦਾਨ ਕੀਤਾ, ਮੈਂ ਤੇਰੇ ਤੇ ਤਰਸ ਕਰਕੇ ਦੱਸਣਾ, ਜੇ ਤੂੰ ਇਸ ਲਿੱਦ ਤੋਂ ਬਚਣਾ ਹੈ ਤੇ ਇੱਕੋ ਤਰੀਕਾ, ਤੈਨੂੰ ਆਪਣੀ ਨਿੰਦਿਆ ਕਰਾਉਣੀ ਪਏਗੀ, ਲੋਕ ਤੇਰੀ ਬੜੀ ਉਸਤਤ ਕਰਦੇ ਨੇ, ਦਾਨੀ ਬੜਾ ਹੈ, ਜਿਹੜੇ ਜਿਹੜੇ ਤੇਰੀ ਨਿੰਦਿਆ ਕਰਨਗੇ ਉਹਨਾਂ ਦੇ ਹਿੱਸੇ ਵਿੱਚ ਚਲੀ ਜਾਏਗੀ, ਵੰਡੀ ਜਾਏਗੀ, ਜਿਹੜੇ ਲੋਕ ਨਿੰਦਿਆ ਕਰਨਗੇ। ਹੁਣ ਉਸ ਰਾਜੇ ਨੇ ਜਿਹੜਾ ਸਾਰੀ ਉਮਰ ਧਰਮੀ ਰਿਹਾ ਸੀ, ਜਿਹਨੇ ਸ਼ਰਾਬ ਨੂੰ ਮੂੰਹ ਨਹੀਂ ਸੀ ਲਾਈ, ਜਿਹਨੇ ਕੋਈ ਕੁਕਰਮ ਨਹੀਂ ਸੀ ਕੀਤਾ, ਸ਼ਹਿਰ ਵਿੱਚ ਗਿਆ, ਪ੍ਰਬੰਧ ਕੀਤਾ, ਇੱਕ ਰੱਥ ਲਿਆ ਤੇ ਬੋਤਲ ਦੇ ਵਿੱਚ ਰੰਗ ਵਾਲਾ ਪਾਣੀ ਭਰ ਲਿਆ, ਇੰਜ ਲੱਗੇ ਜਿਵੇਂ ਸ਼ਰਾਬ ਹੈ, ਇੱਕ ਬੀਬੀ ਨਾਲ ਬਿਠਾ ਲਈ, ਉਥੋਂ ਗੋਲੀ ਫੜ ਕੇ ਸ਼ਹਿਰ ਦੇ ਵਿੱਚੋਂ ਦੀ ਇੱਕ ਗੇੜਾ ਦਿੱਤਾ ਰੱਥ ਦਾ। ਲੋਕ ਇਕੱਠੇ ਹੋ ਕੇ ਕਹਿੰਦੇ, ਰਾਜੇ ਨੂੰ ਕੀ ਹੋਇਆ, ਇਹਦੇ ਦਿਮਾਗ ਨੂੰ ਕਿ ਧਰਮੀ ਬੜਾ ਸੀ। ਕਿਸੇ ਨੇ ਕਿਹਾ, ਵੇਖੋ ਕਲਯੁਗ ਦਾ ਪ੍ਰਭਾਵ ਭ੍ਰਸ਼ਟ ਹੋ ਗਿਆ ਜੀ। ਕਿਸੇ ਨੇ ਕਿਹਾ, ਪਾਪੀ ਹੋ ਗਿਆ, ਸ਼ਰਾਬ ਪੀਣ ਲੱਗ ਪਿਆ, ਇਸਤਰੀ ਨਾਲ ਬਿਠਾਈ ਹੋਈ, ਨਿੰਦਿਆ ਸ਼ੁਰੂ ਹੋ ਗਈ, ਇੱਕ ਤੋਂ ਦੂਜਾ, ਤੀਸਰੇ ਤੋਂ ਚੌਥਾ। ਤੇ ਤੁਹਾਨੂੰ ਪਤਾ ਹੈ, ਬਾਣੀ ਭਾਵੇਂ ਇੱਕ ਦੂਜੇ ਵੱਲੋਂ ਪੜ ਵੇਖ ਕੇ ਨਾ ਕੋਈ ਪੜੇ, ਨਿੰਦਿਆ ਦਾ ਜਿਹੜਾ ਪ੍ਰਵਾਹ ਅੱਗ ਵਾਂਗੂ ਫੈਲ ਜਾਂਦਾ ਹੈ ਕਿਸੇ ਬੰਦੇ ਨੂੰ। ਤੁਸੀਂ ਕਦੀ ਵੇਖੋਗੇ ਵੀ ਕਿਸੇ ਘਰ ਦੇ ਵਿੱਚ ਕਿਸੇ ਦਾ ਬੱਚਾ ਜੇ ਅੰਮ੍ਰਿਤ ਛੱਕ ਕੇ ਆਵੇ ਤੇ ਉਹਦੀ ਵਿਆਖਿਆ ਪਿੰਡ ਵਿੱਚ ਸ਼ਹਿਰ ਵਿੱਚ ਬੜੀ ਘੱਟ ਹੋਵੇਗੀ ਵੀ ਇਹਨੇ ਅੰਮ੍ਰਿਤ ਪਾਨ ਕੀਤਾ, ਗੁਰੂ ਕਾ ਸਿੱਖ ਬਣਿਆ। ਪਰ ਜੇ ਕਿਤੇ ਮਾੜਾ ਕੰਮ ਕਰਦਾ ਨਾ, ਸਾਰੇ ਸ਼ਹਿਰ ਵਿੱਚ ਕੋਈ ਆਦਮੀ ਨਹੀਂ ਬਚੇਗਾ ਉਹਦੀ ਗੱਲ ਕਰਨ, ਸਾਰੇ ਕਰਨਗੇ ਉਹਦੀ ਵਿਆਖਿਆ। ਹੁਣ ਰਾਜੇ ਦੀ ਸਾਰੇ ਦੇਸ਼ ਵਿੱਚ ਇੰਨੀ ਨਿੰਦਿਆ ਹੋਈ ਨਾ, ਇਹ ਤਰੀਕਾ ਸਾਧ ਸੰਗਤ ਜੀ ਖਿਆਲ ਕਰਨਾ। ਕਈ ਵਾਰੀ ਨਾ ਗੁਰਮੁਖ ਪਿਆਰੇ ਕਈ ਫੋਨ ਕਰਦੇ ਨੇ ਵੀ ਪਹਿਲਾਂ ਅਸੀਂ ਧਰਮੀ ਕੋਈ ਨਹੀਂ ਸਾਂ, ਸਾਰੇ ਲੋਕ ਚੰਗਾ ਕਹਿੰਦੇ ਸਨ, ਹੁਣ ਵੀ ਵਾਪਰਦਾ। ਹੁਣ ਪਤਾ ਨੀ ਜਿੱਦਣ ਦਾ ਪਾਠ ਕਰਨ ਲੱਗਿਆ ਸਾਰੇ ਲੋਕ ਨਿੰਦਿਆ ਕਰੀ ਜਾਂਦੇ। ਮੈਂ ਕਿਹਾ ਬਖਸ਼ਿਸ਼ ਹੋ ਗਈ ਤੁਹਾਡੇ ਤੇ, ਇਹ ਰਹਿਮਤ ਹੈ, ਇਹਨੂੰ ਤੁਸੀਂ ਸਮਝੋ। ਇਹ ਗੁਰੂ ਸਾਹਿਬ ਨੇ ਹੁਣ ਤੁਹਾਡੇ ਪਾਪ ਵੰਡ ਵੰਡਾ ਕੇ ਹੌਲੇ ਕਰਨੇ ਨੇ, ਪਰਵਾਹ ਨਾ ਕਰੋ, ਹੋਣ ਦਿਓ ਨਿੰਦਿਆ ਜਿੰਨੀ ਹੁੰਦੀ ਹੈ, ਇਹਦੇ ਨਾਲ ਕੁਝ ਘਟੇਗਾ, ਵਾਧਾ ਨਹੀਂ। ਤਾਂ ਜਿਸ ਵੇਲੇ ਨਿੰਦਿਆ ਹੋਈ, ਬਹੁਤ ਸਾਰੀ ਬੜੀ ਨਿੰਦਿਆ ਹੋਈ, ਰੱਜ ਕੇ ਲੋਕਾਂ ਨੇ ਨਿੰਦਿਆ ਕੀਤੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਪਰ ਨਿੰਦਾ ਪਰ ਮਲ ਮੁਖ ਸੁਧੀ। ਜਦੋਂ ਬੰਦਾ ਦੂਜੇ ਦੀ ਨਿੰਦਿਆ ਕਰਦਾ ਤੇ ਉਹਦੀ ਮੈਲ ਖਾਂਦਾ ਮਨੁੱਖ, ਪਰ ਨਿੰਦਾ ਪਰ ਮਲ ਦੂਜੇ ਦੀ ਮੈਲ ਮੁਖ ਸੁਧੀ, ਸਾਫ ਮੂੰਹ ਦੇ ਵਿੱਚ ਦੂਜੇ ਦੀ ਮੈਲ ਪੈ ਜਾਂਦੀ ਜਦੋਂ ਮਨੁੱਖ ਕਿਸੇ ਦੀ ਨਿੰਦਿਆ ਕਰਦਾ। ਤਾਂ ਥੋੜੇ ਚਿਰ ਬਾਅਦ, ਫਿਰ ਇੱਕ ਮਹੀਨੇ ਬਾਅਦ, ਹੁਣ ਉਹਨੂੰ ਫਿਕਰ ਸੀ ਵੇਖ ਕੇ ਆਵਾਂ, ਜਦੋਂ ਗਿਆ ਨਾ ਉਸ ਲਿਦ ਦਾ ਢੇਰ ਸੀ ਜਿਹੜਾ ਉੱਥੇ ਨਹੀਂ, ਪਰ ਜਿੰਨੀ ਕੁ ਉਹਨੇ ਦਾਨ ਕੀਤੀ ਹੋਈ ਸੀ ਨਾ, ਉਹ ਸਾਧ ਸੰਗਤ ਇੱਕ ਮੁੱਠ ਉੱਥੇ ਪਈ ਹੋਈ ਹੈ। ਫਕੀਰ ਆਇਆ, ਬੜੇ ਪਿਆਰ ਨਾਲ ਮਿਲਿਆ, ਅੱਜ ਰਾਜੇ ਨੂੰ ਕਹਿੰਦਾ ਵੀ ਤੇਰੀ ਸਾਰੀ ਲਿਦ ਵੰਡੀ ਗਈ, ਤੂੰ ਬਚ ਗਿਆ। ਉਹਨੇ ਕਿਹਾ ਸਾਰੀ ਤੇ ਖਤਮ ਹੋ ਗਈ, ਪਰ ਇੱਕ ਮੁੱਠ ਪਈ ਹੋਈ ਹੈ, ਇਹ ਕਿਵੇਂ ਖਤਮ ਹੋਏਗੀ? ਤੇ ਉਹ ਫਕੀਰ ਕਹਿੰਦਾ ਵੀ ਇਹਦਾ ਕੋਈ ਇਲਾਜ ਨਹੀਂ, ਮੈਂ ਬੇਨਤੀ ਕੀਤੀ ਸੀ, ਰੱਬ ਦਾ ਪਿਆਰਾ ਅਛਲ ਹੈ, ਅਛਲ ਦਾ ਮਤਲਬ ਉਹਨੂੰ ਨਹੀਂ ਛਲਿਆ ਜਾ ਸਕਦਾ। ਅੱਜ ਨੇ ਸਾਰੇ ਦੇਸ਼ ਨੂੰ ਛਲ ਲਿਆ, ਪਰ ਫਕੀਰ ਨੂੰ ਨਹੀਂ ਛਲ ਸਕਿਆ। ਉਸ ਫਕੀਰ ਨੇ ਕਿਹਾ ਰਾਜਨ, ਇਹ ਜਿਹੜੀ ਇਹ ਉਹ ਮੂਲ ਹੈ ਜਿਹੜਾ ਤੂੰ ਮੈਨੂੰ ਦਾਨ ਕੀਤਾ ਸੀ। ਕਹਿੰਦਾ ਇਹ ਕਿਵੇਂ ਖਤਮ ਹੋਏਗਾ? ਉਸ ਫਕੀਰ ਨੇ ਕਿਹਾ ਇਹ ਤਾਂ ਖਤਮ ਹੋਏਗਾ ਜੇ ਮੈਂ ਤੇਰੀ ਨਿੰਦਿਆ ਕਰਾਂ ਤੇ, ਪਰ ਮੈਂ ਤੇਰੀ ਨਿੰਦਿਆ ਨਹੀਂ ਕਰਾਂਗਾ, ਮੈਨੂੰ ਪਤਾ ਹੈ। ਇਹ ਤੇਰਾ ਸਮਾਨ ਚੁੱਕ ਕੇ ਲੈ ਜਾ, ਇਸ ਨੂੰ ਖਾ ਲੈ। ਤਾਂ ਉਸ ਵੇਲੇ ਕਹਿੰਦੇ ਰਾਜੇ ਨੂੰ ਲਿਜਾ ਕੇ ਉਹ ਖਾਣੀ ਪਈ, ਤਾਂ ਇਹ ਸ਼ਬਦ ਆਏ ਨੇ ਅਜੈ ਸੋ ਰੋਵੈ, ਭਿਖਿਆ ਖਾਏ ਨਾਲੇ ਹੁਣ ਖਾਂਦਾ ਉਹਨੂੰ ਨਾਲੇ ਰੋਂਦਾ, ਐਸੀ ਦਰਗਹਿ ਮਿਲੈ ਸਜਾਏ। ਤਾਂ ਜੀਵਨ ਦਾ ਸਿਧਾਂਤ ਐਸਾ ਹੈ ਜਿਹਦੇ ਵਿੱਚ ਜੋ ਦਿੱਤਾ ਜਾਏ ਉਹੀ ਮਨੁੱਖ ਨੂੰ ਮਿਲਦਾ ਹੈ, ਵਾਪਸ ਆ ਜਾਂਦੇ। ਇਸ ਕਰਕੇ ਸਿਆਣੇ ਕਹਿੰਦੇ ਤੁਹਾਨੂੰ ਜੋ ਕੁਝ ਚਾਹੀਦਾ ਰੱਬ ਤੋਂ ਮੰਗੋ ਨਾ, ਤੁਸੀਂ ਉਹ ਦਿਓ, ਜੋ ਕੁਝ ਤੁਹਾਨੂੰ ਚਾਹੀਦਾ ਉਸ ਨੂੰ ਵੰਡੋ, ਤੁਹਾਨੂੰ ਕਈ ਗੁਣਾ ਵੱਧ ਹੋ ਕੇ ਮਿਲ ਜਾਏਗਾ, ਵਾਪਸ ਆ ਜਾਏਗਾ। ਤਾਂ ਇੱਥੇ ਅਛਲ ਦਾ ਮਤਲਬ ਬਈ ਉਹ ਜਿਹੜਾ ਫਕੀਰ ਸੀ ਨਾ, ਛਲਿਆ ਨਹੀਂ ਗਿਆ, ਛਲ ਤੋਂ ਰਹਿਤ ਸੀ, ਉਹਨੂੰ ਛਲ ਨਹੀਂ ਸਕਿਆ ਅੱਜ ਰਾਜਾ, ਉਹਨੇ ਉਸ ਦੀ ਨਿੰਦਿਆ ਨਹੀਂ ਕੀਤੀ। ਐਸਾ ਅਛਲ ਜਿਹਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਹਿ ਅਛਲ ਅਛੇਦ, ਅਛੇਦ ਦਾ ਮਤਲਬ ਜਿਹਦੇ ਵਿੱਚ ਸ਼ੇਖ ਨਾ ਕੀਤਾ ਜਾਏ, ਜਿਹਦੇ ਵਿੱਚ ਸੁਰਾਖ ਨਾ ਕੀਤਾ ਜਾਏ। ਆ ਤੁਸੀਂ ਵੇਖਿਆ ਹੋਣਾ ਕਈ ਮਨੁੱਖ ਬੜੇ ਵਧੀਆ ਹੁੰਦੇ ਨੇ, ਬੜੇ ਧਰਮੀ, ਬੜੇ ਸਿਆਣੇ, ਬੜੇ ਸੁਚੇਤ, ਪਰ ਬੜੇ ਬੜੇ ਲੋਕ, ਅਮੀਰ ਜਾਦੇ, ਬੜੇ ਬੜੇ ਰਾਜਨੀਤਿਕ ਜਾ ਕੇ ਉਹਨਾਂ ਨੂੰ ਐਸਾ ਸ਼ੇਕ ਕਰਦੇ ਨਾ ਵੀ ਸਾਰਾ ਕੁਝ ਕੱਢ ਕੇ ਲੈ ਜਾਂਦੇ ਨੇ ਕੋਲੋਂ, ਪਤਾ ਬਾਅਦ ਵਿੱਚ ਲੱਗਦਾ, ਉਹ ਸੁਰਾਖ ਕਰਕੇ ਵੜ ਜਾਂਦੇ ਨੇ ਉਹਦੇ ਵਿੱਚ ਤੇ ਸਭ ਕੁਝ ਨਸ਼ਟ ਕਰ ਦਿੰਦੇ ਨੇ ਉਹਦਾ। ਪਰ ਜਿਹਦੇ ਵਿੱਚ ਗੁਰੂ ਸਾਹਿਬ ਦੀ ਬਰਕਤ ਬਖਸ਼ਿਸ਼ ਹੋ ਜਾਏ, ਰਹਿਮਤ ਹੋ ਜਾਏ, ਗੁਰੂ ਕਿਰਪਾ ਕਰੇ, ਤੇ ਜਿਹੜਾ ਸਿੱਖ ਅਰਦਾਸ ਦੇ ਸਹਾਰੇ ਤੇ ਜਿਉਂਦਾ ਉਹ ਅਛੇਦ, ਉਹਦੇ ਵਿੱਚ ਛੇਦ ਨਹੀਂ ਕੀਤਾ ਜਾ ਸਕਦਾ। ਜਹਿ ਅਛਲ ਅਛੇਦ ਅਭੇਦ, ਅਭੇਦ ਦਾ ਮਤਲਬ ਜਿਹਦਾ ਭੇਦ ਨਾ ਲਿਖਿਆ ਜਾਏ, ਪਤਾ ਨਾ ਲੱਗੇ ਇਹਦੇ ਵਿੱਚ ਕੀ ਹੈ। ਇੱਕ ਅਕਾਲ ਪੁਰਖ ਅਭੇਦ ਹੈ, ਉਹਨੂੰ ਭੇਦਿਆ ਨਹੀਂ ਜਾ ਸਕਦਾ, ਉਹਦਾ ਭੇਦ ਨਹੀਂ ਲਿਆ ਜਾ ਸਕਦਾ, ਤੇ ਇੱਕ ਵਾਹਿਗੁਰੂ ਦੇ ਪਿਆਰੇ ਅਭੇਦ ਨੇ, ਉਹਨਾਂ ਦੀ ਮਹਿਮਾ ਨੂੰ ਕੋਈ ਨਹੀਂ ਜਾਣ ਸਕਦਾ। ਜਿਹੜਾ ਉਹਨਾਂ ਵਿੱਚ ਬਸ ਇਹ ਸਾਰੇ ਗੁਣ ਵਸ ਜਾਂਦੇ ਨੇ, ਸਮਾਇਆ ਉਹਾਂ ਕਿਸੇ ਵਿਆਪਤ ਮਾਇਆ, ਤੇ ਫਿਰ ਉਸ ਥਾਂ ਤੇ ਮਾਇਆ ਕਿੱਥੇ ਵਿਆਪੇਗੀ? ਹਜ਼ੂਰ ਕਹਿੰਦੇ ਆਪਸ ਕੋ ਆਪਹਿ ਆਦੇਸ਼, ਤੇਹ ਗੁਣ ਕਾ ਨਾਹੀ ਪਰਵੇਸ਼। ਇੱਕ ਐਸੀ ਦਸ਼ਾ ਜਿਹਦੇ ਵਿੱਚ ਸਾਧ ਸੰਗਤ ਜੀ ਝੁਕਣਾ ਵੀ ਖਤਮ ਹੋ ਜਾਂਦਾ। ਖਿਆਲ ਰੱਖ, ਹੁਣ ਝੁਕਣ ਦੀ ਲੋੜ ਨਹੀਂ ਹੈ। ਆਦੇਸ਼ ਦਾ ਮਤਲਬ ਵੀ ਮੱਥਾ ਟੇਕਣਾ, ਉਹ ਆਪਣੇ ਅੰਦਰ ਹੀ ਆਪਣੇ ਆਪ ਨੂੰ ਨਮਸਕਾਰ ਕਰੀ ਜਾਂਦਾ, ਉਹਦਾ ਰੱਬ ਆਪਣੇ ਵਿੱਚੋਂ ਪ੍ਰਗਟ ਹੋ ਗਿਆ, ਬਾਹਰ ਕਿੱਥੇ ਝੁਕੇਗਾ। ਉਹ ਇੱਕ ਅੱਗੇ ਆਦੇਸ਼ ਕਰੀ ਜਾਂਦਾ ਹੈ, ਉਹਦੇ ਵਾਸਤੇ ਦੂਜਾ ਬਚਦਾ ਹੀ ਨਹੀਂ। ਜਿਵੇਂ ਕਿ ਭਗਤ ਜੀ ਜਦੋਂ ਇਸ ਦਸ਼ਾ ਵਿੱਚ ਗਏ ਭਗਤ ਨਾਮਦੇਵ, ਤੇ ਉਹਨਾਂ ਨੇ ਫਿਰ ਇੱਕ ਪੂਜਾ ਦਾ ਸ਼ਬਦ ਉਚਾਰਿਆ, ਉਹਨਾਂ ਨੇ ਇੱਕ ਬਚਨ ਕੀਤਾ, ਕਹਿੰਦੇ ਏਕੈ ਪਾਥਰ ਕੀਚੈ ਭਾਉ, ਦੂਜੈ ਪਾਥਰ ਧਰੀਐ ਭਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਕਹਿੰਦੇ ਜਦੋਂ ਕੋਈ ਪੱਥਰ ਦੀ ਮੂਰਤੀ ਦੀ ਪੂਜਾ ਕਰਦਾ ਨਾ, ਤੇ ਜਿਸ ਪੱਥਰ ਦੇ ਉੱਤੇ ਖੜਾ ਹੁੰਦਾ ਉੱਥੇ ਵੀ ਤੇ ਪੱਥਰ ਹੀ ਹੈ ਨਾ, ਦੋਵੇਂ ਇੱਕ ਹੋ ਗਏ। ਉਸ ਵੇਲੇ ਗੁਰਸਿੱਖ ਆਪਣੇ ਆਪ ਨੂੰ ਆਪ ਹੀ ਨਮਸਕਾਰਦਾ ਹੈ, ਕਹਿੰਦੇ ਆਪਸ ਕੋ ਆਪੇ ਆਦੇਸ਼ ਤਿਹੋ ਗੁਣ ਕਾ, ਤਿੰਨ ਗੁਣਾਂ ਦਾ ਉਹਦੇ ਵਿੱਚ ਪ੍ਰਵੇਸ਼ ਨਹੀਂ, ਭਾਵ ਉਹਦੇ ਤੋਂ ਰਹਿਤ ਹੋ ਜਾਂਦਾ ਹੈ। ਜਹ ਏਕੈ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਿਸ ਥਾਂ ਤੇ ਇੱਕ ਵਾਹਿਗੁਰੂ ਅਕਾਲ ਪੁਰਖ ਵਸਿਆ ਜਿਸ ਸਰੀਰ ਦੇ ਅੰਦਰ, ਉੱਥੇ ਕਿਸ ਨੂੰ ਚਿੰਤਾ ਲੱਗੇਗੀ ਤੇ ਕੌਣ ਚਿੰਤਾ ਤੋਂ ਰਹਿਤ ਹੋਵੇਗਾ, ਭਾਵ ਨਾ ਉਸ ਨੂੰ ਚਿੰਤਾ ਨਾ ਅਚਿੰਤਤਾਈ, ਦੋਵਾਂ ਤੋਂ ਨਿਆਰਾ ਰਹਿੰਦਾ ਹੈ। ਜਹ ਆਪਣ ਆਪ ਆਪ ਪਤਿਆਰਾ, ਤਹ ਕੌਣ ਕਥੈ ਕੌਣ ਸੁਣਨੈ ਹਾਰਾ। ਜਿਸ ਮਨੁੱਖ ਦੇ ਹਿਰਦੇ ਵਿੱਚ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਜੀ ਵਸੇ, ਉਹ ਕਹਿੰਦੇ ਉਹਦਾ ਆਪਣਾ ਆਪ ਪਤਿਆਏ ਦਾ ਭਾਵ ਆਪਣਾ ਆਪ ਰੱਜ ਗਿਆ, ਪਤਿਆ ਗਿਆ, ਮਨ ਸੰਤੁਸ਼ਟ ਹੋ ਗਿਆ, ਕੋਈ ਚਿੰਤਾ ਨਹੀਂ ਰਹਿੰਦੀ। ਤਹ ਕੌਣ ਕਥੈ, ਕੌਣ ਉਥੇ ਕੁਝ ਕਥੇਗਾ ਬੋਲੇਗਾ, ਕੌਣ ਸੁਣਨਾ ਹਾਰਾ, ਕੌਣ ਉਥੇ ਸੁਣੇਗਾ, ਉਥੇ ਨਾ ਸੁਣਨ ਵਾਲਾ ਨਾ ਕਹਿਣ ਵਾਲਾ, ਦੋਵਾਂ ਤੋਂ ਪਾਰ ਉਹ ਮਨੁੱਖ ਚਲਾ ਗਿਆ। ਬਹੁ ਬੇਅੰਤ ਉੱਚ ਤੇ ਉੱਚਾ, ਨਾਨਕ ਆਪਸ ਕੋ ਆਪੈ ਪਹੁੰਚਾ। ਉਹ ਆਪਣੇ ਆਪ ਨੂੰ ਆਪ ਹੀ ਪਹੁੰਚਿਆ, ਭਾਵ ਉਸ ਮਨੁੱਖ ਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਗਿਆ। ਹੁਣ ਨਾ ਉਹਨੂੰ ਕਿਸੇ ਅੱਗੇ ਝੁਕਣ ਦੀ ਲੋੜ ਹੈ, ਨਾ ਕਿਸੇ ਨੂੰ ਜਪਣ ਦੀ ਲੋੜ, ਉਹਦਾ ਰੂਪ ਹੀ ਹੋ ਗਿਆ, ਉਹਦੇ ਵਿੱਚ ਜੋਤ ਪ੍ਰਗਟ ਹੋ ਗਈ, ਆਪਣੇ ਤੱਕ ਆਪ ਪਹੁੰਚ ਗਿਆ। ਹਜ਼ੂਰ ਕਹਿੰਦੇ ਜਹ ਆਪ ਰਚਿਓ ਪਰਪੰਚ ਆਕਾਰ, ਤਿਹ ਗੁਣ ਮੈਂ ਕੀਨੋ ਵਿਸਥਾਰ। ਉਸਨੇ ਇਹ ਸਾਰਾ ਪਰਪੰਚ ਜਿਹੜਾ ਹੈ ਸੰਸਾਰ ਰੂਪੀ, ਇਹਦੀ ਰਚਨਾ ਆਪ ਹੀ ਕੀਤੀ, ਆਪ ਹੀ ਇਸ ਨੂੰ ਖਿਲਾਰਿਆ ਹੈ, ਔਰ ਤਿੰਨ ਗੁਣਾਂ ਵਿੱਚ, ਤਿੰਨ ਸੁਭਾਵਾਂ ਵਿੱਚ, ਰਜੋ ਤਮੋ ਤੇ ਸਤੋ ਗੁਣਾਂ ਵਿੱਚ ਇਹਦਾ ਵਿਸਤਾਰ ਕਰ ਦਿੱਤਾ ਹੈ। ਕਹਿੰਦੇ ਪਾਪ ਪੁੰਨ ਤਹਿ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਕਹਿੰਦੇ ਪਾਪ ਪੁੰਨ ਤੇ ਇੱਕ ਕਹਾਵਤ ਹੀ ਰਹਿ ਗਈ ਉਹਦੇ ਵਾਸਤੇ, ਨਾ ਉੱਥੇ ਪਾਪ ਨਾ ਉੱਥੇ ਪੁੰਨ, ਜਿਹਨੂੰ ਸਤਿਗੁਰੂ ਕਹਿੰਦੇ ਨੇ ਚੌਥੇ ਸੁਨ ਕੋ ਜੋ ਨਰ ਜਾਣੈ ਤਿਸ ਕੋ ਪਾਪ ਨਾ ਪੁੰਨ, ਉੱਥੇ ਨਾ ਪਾਪ ਲੱਗਦਾ ਨਾ ਪੁੰਨ ਲੱਗਦਾ, ਨਾ ਉੱਥੇ ਨਰਕ ਨਾ ਸਵਰਗ ਕੋਈ ਇੱਛਾ ਨਹੀਂ, ਇਹਦੇ ਤੋਂ ਪਾਰ ਇੱਕ ਨਿਊਟਰਲ ਮੁਕਤ ਬਿਲਕੁਲ ਜੀਵਨ, ਜਿਹਦੇ ਵਿੱਚ ਨਾ ਕੋਈ ਦੁੱਖ ਨਾ ਸੁੱਖ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ। ਇਸ ਤਰ੍ਹਾਂ ਦੀ ਦਸ਼ਾ ਉਹਦੇ ਜੀਵਨ ਵਿੱਚ ਬਣ ਗਈ, ਨਾ ਉੱਥੇ ਪਾਪ ਨਾ ਪੁੰਨ, ਨਾ ਉਸ ਥਾਂ ਤੇ ਸਵਰਗ ਨਾ ਨਰਕ, ਸਾਰਿਆਂ ਤੋਂ ਪਾਰ ਚਲਾ ਗਿਆ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਮ ਤੌਰ ਤੇ ਸੰਸਾਰ ਫਸਿਆ ਰਹਿੰਦਾ, ਇਹ ਸੰਸਾਰ ਵਿੱਚ ਵਾਪਰਦੀਆਂ ਰਹਿੰਦੀਆਂ। ਆਲ ਜੰਜਾਲ, ਆਲ ਦਾ ਅਰਥ ਹੈ ਘਰ, ਆਲ ਸ਼ਬਦ ਬਣਿਆ ਆਲਿਆ ਤੋਂ, ਆਲਿਆ ਦੇ ਅਰਥ ਨੇ ਆਲਣਾ, ਆਲਣੇ ਦਾ ਅਰਥ ਹੈ ਘਰ। ਆਲ ਜਾਲ, ਘਰ ਦੇ ਜੰਜਾਲ ਜਿਹੜੇ ਕਦੀ ਖਤਮ ਨਹੀਂ ਹੁੰਦੇ, ਕਿੰਨੇ ਕਿੰਨੇ ਸਾਲਾਂ ਤੋਂ ਆਪਾਂ ਘਰ ਨੂੰ ਭਰਨ ਵਾਸਤੇ ਯਤਨ ਕਰ ਰਹੇ, ਸਾਰੀ ਉਮਰ ਕਹਿੰਦੇ ਹਾਂ ਵੀ ਇਹਦਾ ਕੰਮ ਮੁਕਾ ਦੇਣਾ, ਇਹ ਚੀਜ਼ਾਂ ਦਾ ਪ੍ਰਬੰਧ ਕਰ ਦੇਣਾ, ਬਸ ਲਿਆ ਕੇ ਰੱਖ ਦੇਣਾ, ਪਰਤ ਕੇ ਲੋੜ ਨਹੀਂ ਪੈਣੀ, ਅਗਲੇ ਦਿਨ ਸਾਰਾ ਕੁਝ ਕਰ ਕਰਾ ਕੇ ਮਨੁੱਖ ਆਪਣੇ ਬੈੱਡ ਤੇ ਬੈਠਦਾ ਤੇ ਪਿੱਛੋਂ ਫਿਰ ਆਵਾਜ਼ ਆ ਜਾਂਦੀ ਜੀ ਫਲਾਣੀ ਚੀਜ਼ ਖਤਮ ਹੋ ਗਈ। ਇਹਨੂੰ ਕਹਿੰਦੇ ਆਲ ਜੰਜਾਲ, ਇਹ ਕਦੀ ਖਤਮ ਨਹੀਂ ਹੁੰਦਾ। ਇਹਦੇ ਵਿੱਚ ਮਨੁੱਖ ਫਸਿਆ ਰਹਿੰਦਾ। ਆਲ ਜੰਜਾਲ ਮਾਇਆ ਜੰਜਾਲ, ਮਾਇਆ ਦੇ ਜੰਜਾਲ ਜਿਹੜੇ ਵਾਪਰੇ ਹੋਏ ਨੇ ਸੰਸਾਰ ਵਿੱਚ, ਹੋ ਮੈਂ ਮੋਹ, ਕਿਤੇ ਕਿਸੇ ਨੂੰ ਹੰਕਾਰ ਨੇ ਫੜਿਆ ਹੋਇਆ, ਕੋਈ ਮੋਹ ਵਿੱਚ ਪਿਆ, ਭਰਮ ਪੈ ਭਾਰ ਤੇ ਕਈ ਭਰਮ ਤੇ ਡਰ ਦੇ ਭਾਰ ਥੱਲੇ ਹਨ। ਦੁੱਖ ਸੁਖ ਮਾਨ ਅਪਮਾਨ, ਕੋਈ ਕਹਿੰਦਾ ਮੈਨੂੰ ਦੁੱਖ ਬੜਾ ਹੈ, ਕੋਈ ਫਿਰ ਸੁਖ ਵਾਸਤੇ ਦੌੜਦਾ ਭੱਜਦਾ, ਸੁਖ ਦੀ ਪ੍ਰਾਪਤੀ ਕਰਦਾ, ਪਹਿਲਾਂ ਸੁਖ ਲੈਂਦਾ ਫਿਰ ਉਹਦੇ ਵਿੱਚੋਂ ਦੁੱਖ ਨਿਕਲ ਆਉਂਦਾ। ਮਨੁੱਖ ਸਾਰੀ ਉਮਰ ਦੌੜਦਾ ਭੱਜਦਾ ਮੇਰਾ ਮਾਣ ਬਣੇ, ਸਤਿਕਾਰ ਬਣੇ, ਸਮਾਜ ਵਿੱਚ ਲੋਕ ਮੈਨੂੰ ਜਾਣ ਲੈਣ, ਪਰ ਉਹ ਮਾਣ ਸਮੇਂ ਦੇ ਨਾਲ ਕਿਤੇ ਘਟਦਾ ਫਿਰ ਅਪਮਾਨ ਵਿੱਚ ਬਦਲ ਜਾਂਦਾ, ਭਾਵ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਅਨੇਕ ਪ੍ਰਕਾਰ ਕਿਉਂ ਬਖਿਆਨ, ਅਨੇਕ ਪ੍ਰਕਾਰ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਗਤ ਦੇ ਵਿੱਚ ਵਾਹਿਗੁਰੂ ਨੇ ਬਣਾਈਆਂ ਨੇ, ਇਹਨਾਂ ਦਾ ਬਖਿਆਨ ਹੈ, ਭਾਵ ਇਹਨਾਂ ਦੀ ਵਿਆਖਿਆ। ਹਜ਼ੂਰ ਕਹਿੰਦੇ ਆਪਣ ਖੇਲ ਆਪ ਕਰ ਦੇਖੈ, ਇਹ ਸਾਰੀ ਖੇਡ ਵਾਹਿਗੁਰੂ ਅਕਾਲ ਪੁਰਖ ਆਪ ਹੀ ਕਰਕੇ ਵੇਖ ਰਿਹਾ, ਆਪ ਇਸ ਖੇਡ ਨੂੰ ਉਪਰੋਂ ਵੇਖਦਾ ਹੈ, ਕਿਹੜੇ ਕਿਹੜੇ ਖਿਡਾਰੀ ਕਿਵੇਂ ਖੇਡਦੇ ਨੇ, ਉਹਨਾਂ ਨੂੰ ਕਿਹੜਾ ਕਿਹੜਾ ਰੈਂਕ ਦੇਣਾ, ਕਿਹੜਾ ਕਿਹੜਾ ਨੰਬਰ ਦੇਣਾ, ਉਹਨਾਂ ਨੂੰ ਵੇਖ ਰਿਹਾ ਕਿਹੜਾ ਕਿਵੇਂ ਖੇਡਦਾ। ਪਰ ਜਦੋਂ ਉਹਦਾ ਮਨ ਕਰਦਾ, ਕਹਿੰਦੇ ਖੇਲ ਸੰਕੋਚੈ ਤੋ ਨਾਨਕ ਇਕ ਹੈ, ਇਸ ਸਾਰੀ ਲੀਲਾ ਨੂੰ ਜਦੋਂ ਚਾਹੇ ਸੰਕੋਚ ਲੈਂਦਾ, ਇਕੱਠੀ ਕਰ ਲੈਂਦਾ, ਖਤਮ ਕਰ ਲੈਂਦਾ ਤੇ ਫਿਰ ਆਪ ਇਕੱਲਾ ਰਹਿ ਜਾਂਦਾ ਹੈ। ਇਸ ਤਰ੍ਹਾਂ ਦੀ ਅਜੀਬ ਖੇਲ ਉਸ ਨੇ ਬਣਾਈ ਹੋਈ ਹੈ। ਇਸ ਕਰਕੇ ਸਾਧ ਸੰਗਤ ਜੀ, ਇਹਦੇ ਵਿੱਚ ਸਮਝਣ ਸਮਝਾਉਣ ਵਾਲਾ ਕੁਝ ਨਹੀਂ ਜੇ, ਇਹ ਹੈ ਖੇਡ ਸਾਰੀ, ਬਸ ਸਮਝਣਾ ਸਮਝਾਉਣਾ ਤਾਂ ਵੀ ਇਹ ਖੇਡ ਦਿਸ ਪਵੇ ਤੇ ਮਨੁੱਖ ਬੇਪਰਵਾਹ ਹੋ ਕੇ ਜੀਵੇ, ਇਸ ਖੇਡ ਨੂੰ ਚੰਗੀ ਤਰ੍ਹਾਂ ਖੇਡੇ। ਹਾਂ, ਖੇਡ ਦਾ ਵੀ ਇੱਕ ਨਿਯਮ ਹੈ, ਜੇ ਕੋਈ ਖਿਡਾਰੀ ਠੀਕ ਨਹੀਂ ਨਾ ਖੇਡਦਾ ਤੇ ਰੈਫਰੀ ਉਹਨੂੰ ਪਹਿਲਾਂ ਸਭ ਤੋਂ ਇੱਕ ਕਾਰਡ ਦਿਖਾਉਂਦਾ ਹੈ, ਉਹ ਕਾਰਡ ਹੈ ਸਾਧ ਸੰਗਤ ਜੀ ਹਰੇ ਰੰਗ ਦਾ, ਉਹਨੂੰ ਪਹਿਲੀ ਚੇਤਾਵਨੀ ਦਿੰਦਾ ਵੀ ਤੂੰ ਠੀਕ ਨਹੀਂ ਖੇਡ ਰਿਹਾ। ਫਿਰ ਉਹਨੂੰ ਪੀਲਾ ਕਾਰਡ ਦਿਖਾਉਂਦਾ, ਥੋੜੀ ਜੀ ਵੱਧ ਚੇਤਾਵਨੀ ਵੀ ਤੂੰ ਹੁਣ ਵੀ ਗਲਤੀ ਕੀਤੀ ਦੂਜੀ ਵਾਰੀ, ਭਾਵੇਂ ਖੇਡ ਹੀ ਹੈ ਪਰ ਠੀਕ ਖੇਡ, ਇਸ ਨੂੰ ਤੂੰ ਦੂਜੇ ਖਿਡਾਰੀਆਂ ਨੂੰ ਚੋਟਾਂ ਮਾਰਨਾ ਤੇ ਜੋ ਫਿਰ ਵੀ ਨਾ ਮੁੜੇ, ਫਿਰ ਤੀਸਰਾ ਰੈੱਡ ਕਾਰਡ ਲਾਲ ਰੰਗ ਦਾ ਦਿਖਾ ਦਿੰਦੇ ਨੇ, ਫਿਰ ਉਹਨੂੰ ਕਹਿੰਦੇ ਜਾ ਤੈਨੂੰ 5 ਸਾਲ ਵਾਸਤੇ ਬਾਹਰ ਕੱਢਿਆ, ਤੂੰ 5 ਸਾਲ ਖੇਡ ਨਹੀਂ ਸਕਦਾ। ਇਸੇ ਤਰ੍ਹਾਂ ਇਹ ਸੰਸਾਰ ਦੀ ਭਾਵੇਂ ਖੇਡ ਹੀ ਹੈ, ਇਹਦਾ ਮਤਲਬ ਇਹ ਨਹੀਂ ਵੀ ਇਹਦੇ ਵਿੱਚ ਜੋ ਮਰਜ਼ੀ ਕਰੀ ਜਾਓ, ਜਿੱਧਰ ਨੂੰ ਮਰਜ਼ੀ ਹਿੱਟ ਦੇਈ ਜਾਓ, ਨਹੀਂ, ਇਹਦਾ ਵੀ ਇੱਕ ਨਿਯਮ, ਇਹਦਾ ਰੈਫਰੀ ਗੁਰੂ ਹੈ। ਔਰ ਗੁਰੂ ਮਨੁੱਖ ਨੂੰ ਦੱਸਦਾ ਵੀ ਤੂੰ ਕਿੱਥੇ ਗਲਤ ਜਾ ਰਿਹਾ, ਠੀਕ ਖੇਡ, ਇਸ ਖੇਡ ਨੂੰ ਚੰਗੀ ਤਰ੍ਹਾਂ ਸਿੱਖ ਪਹਿਲਾਂ ਗੁਰੂ ਕੋਲੋਂ, ਤੇ ਠੀਕ ਖੇਡਣ ਤੋਂ ਬਾਅਦ ਜੇ ਕੋਈ ਗਲਤੀ ਕਰਦਾ ਉਹਨੂੰ ਪਹਿਲੀ ਚੇਤਾਵਨੀ, ਫਿਰ ਦੂਜੀ ਚੇਤਾਵਨੀ, ਫਿਰ ਤੀਜੀ ਚੇਤਾਵਨੀ, ਤੇ ਅਖੀਰ ਨੂੰ ਉਹਨੂੰ ਫਿਰ ਸਰੀਰ ਨਹੀਂ ਮਿਲਦਾ, ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਇਸ ਖੇਡ ਵਿੱਚ। ਇਸ ਕਰਕੇ ਕਹਿੰਦੇ ਖੇਲ ਸੰਕੋਚੈ ਤੋ ਨਾਨਕ ਇਕ ਹੈ, ਅਖੀਰ ਤੇ ਬਚਨ ਕੀਤੇ ਜਹਿ ਅਭਗਤ ਭਗਤ ਤਹਿ ਆਪ, ਜਹਿ ਪਸਰੈ ਪਾਸਾਰ ਸੰਤ ਪ੍ਰਤਾਪ। ਕਹਿੰਦੇ ਨੇ ਜਿੱਥੇ ਅਵਗਤ ਵਾਹਿਗੁਰੂ ਆਪ ਹੈ, ਭਗਤ ਵਿੱਚ ਪ੍ਰਗਟ ਹੋ ਜਾਂਦਾ, ਪ੍ਰਭੂ ਦੇ ਪ੍ਰਗਟ ਹੋਣ ਦਾ ਹੋਰ ਕੋਈ ਥਾਂ ਨਹੀਂ, ਉਹ ਜਦੋਂ ਵੀ ਪ੍ਰਗਟ ਹੋਇਆ ਆਪਣੇ ਪਿਆਰਿਆਂ ਦੇ ਰਾਹੀਂ, ਆਪਣੇ ਭਗਤਾਂ ਦੇ ਰਾਹੀਂ ਇਸ ਸੰਸਾਰ ਵਿੱਚ ਆਪਣੀ ਹੋਂਦ ਨੂੰ ਪ੍ਰਗਟ ਕਰ ਦਿੰਦਾ, ਔਰ ਕਿਤੇ ਕਿਤੇ ਸੰਤਾਂ ਦੇ ਰਾਹੀਂ, ਗੁਰਮੁਖਾਂ ਦੇ ਰਾਹੀਂ ਉਹ ਆਪਣੀ ਸ਼ਕਤੀ ਦਾ ਪਸਾਰ ਕਰਦਾ, ਚੌਵਾਂ ਪਾਸੇ ਪਸਾਰਾ ਕਰ ਦਿੰਦਾ ਸ਼ਕਤੀ ਦਾ। ਦੋਹੂੰ ਪਾਖ ਕਾਇਆ ਪੈ ਧਨੀ, ਇਹਨਾਂ ਦੋਵਾਂ ਸਿਰਿਆਂ ਤੇ ਉਹ ਆਪ ਬੈਠਾ, ਸੰਸਾਰ ਵਾਲੇ ਪਾਸੇ ਤੇ ਧਰਮ ਵਾਲੇ ਪਾਸੇ, ਦੋਵਾਂ ਦਾ ਆਪ ਹੀ ਮਾਲਕ ਹੈ। ਕਹਿੰਦੇ ਉਨ ਕੀ ਸੋਭਾ ਉਨਹੂੰ ਬਣੀ, ਜਿਹੜੇ ਉਹਦੀ ਇਸ ਖੇਡ ਨੂੰ ਸਮਝ ਲੈਂਦੇ ਨੇ ਉਹਨਾਂ ਦੀ ਸੋਭਾ ਬੜੀ ਬੇਅੰਤ ਬਹੁਤ ਵੱਡੀ ਹੈ, ਔਰ ਉਸ ਆਪਣੀ ਸੋਭਾ ਨੂੰ ਉਹ ਆਪ ਹੀ ਜਾਣਦੇ ਨੇ, ਆਪ ਹੀ ਸਮਝਦੇ ਨੇ। ਹਜ਼ੂਰ ਕਹਿੰਦੇ ਆਪੈ ਕੌਤਕ ਕਰੈ ਆਨੰਦ ਚੋਜ, ਆਪ ਹੀ ਉਹ ਕਈ ਪ੍ਰਕਾਰ ਦੇ ਕੌਤਕ ਇੱਥੇ ਕਰਦਾ ਰਹਿੰਦਾ, ਕਈ ਪ੍ਰਕਾਰ ਦੇ ਚੋਜ ਕਰਦਾ ਰਹਿੰਦਾ, ਆਨੰਦ ਕਰਦਾ ਰਹਿੰਦਾ, ਖੇਡਾਂ ਕਰਦਾ ਰਹਿੰਦਾ। ਆਪੈ ਰਸ ਭੋਗਣ ਨਿਰਜੋਗ, ਇੱਥੇ ਰਸੀਆ ਬਣ ਕੇ ਰਸ ਵੀ ਆਪ ਭੋਗ ਰਿਹਾ ਸਾਰੇ ਸਰੀਰਾਂ ਦੇ ਵਿੱਚ, ਤੇ ਨਿਰਯੋਗ ਸੰਸਾਰ ਤੋਂ ਅਲਹਿਦਾ ਸੰਸਾਰ ਤੋਂ ਵੱਖਰਾ ਵੀ ਰਹਿੰਦਾ। ਜਿਸ ਭਾਵੈ ਤਿਸ ਆਪਣ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਇੱਥੇ ਦੋ ਪ੍ਰਕਾਰ ਦੀਆਂ ਟੀਮਾਂ ਉਹਨੇ ਬਣਾਈਆਂ ਨੇ। ਕਿਸੇ ਕਿਸੇ ਬਿਰਲੇ ਨੂੰ ਚੁਣ ਕੇ ਉਹਨੂੰ ਆਪਣੇ ਨਾਮ ਦੇ ਵਿੱਚ ਜੋੜ ਲੈਂਦਾ, ਨਾਮ ਦੇ ਵਿੱਚ ਟਿਕਾ ਲੈਂਦਾ, ਤੇ ਜਿਸ ਨੂੰ ਭਾਉਂਦਾ ਉਹਨੂੰ ਇਸ ਖੇਡ ਦੇ ਵਿੱਚ ਤੋਰ ਦਿੰਦਾ। ਸੰਸਾਰ ਦੀ ਖੇਡ ਵਿੱਚ ਉਹ ਤੁਰਦਾ ਰਹਿੰਦਾ, ਸੰਸਾਰ ਵਿੱਚ ਵਿਚਰਦਾ ਰਹਿੰਦਾ। ਹਜ਼ੂਰ ਕਹਿੰਦੇ ਬੇਸ਼ੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੈ। ਇਸ ਤੁਕ ਦੇ ਵਿੱਚ ਇਹ ਸਾਰੀ ਅਸ਼ਟਪਦੀ ਦਾ ਬੇਸ ਆਧਾਰ ਬਣਿਆ। ਇਹਦੇ ਵਿੱਚ ਹਜ਼ੂਰ ਕਹਿ ਰਹੇ ਨੇ ਜਿਹੜੇ ਪ੍ਰਭੂ ਦੇ ਪਿਆਰੇ ਉਹਦੇ ਚਰਨਾਂ ਨਾਲ ਜੁੜ ਗਏ, ਉਹ ਜਿਵੇਂ ਉਸ ਨੂੰ ਬੁਲਾਉਂਦੇ ਹਨ, ਅਕਾਲ ਪੁਰਖ ਜਿਵੇਂ ਬੁਲਾਉਂਦਾ ਹੈ ਉਵੇਂ ਹੀ ਬੋਲਦੇ ਨੇ। ਭਾਵ ਉਹਨਾਂ ਦਾ ਬੋਲਣਾ ਆਪਣਾ ਨਹੀਂ, ਉਹਨਾਂ ਦਾ ਵੇਖਣਾ ਵੀ ਆਪਣਾ ਨਹੀਂ, ਉਹਨਾਂ ਦਾ ਸੁਣਨਾ ਵੀ ਆਪਣਾ ਨਹੀਂ। ਉਹਨਾਂ ਦੇ ਸਰੀਰ ਦੇ ਵਿੱਚ ਉਹਨਾਂ ਨੂੰ ਇੰਜ ਲੱਗਦਾ ਕਿ ਕਰਤਾ ਪੁਰਖ ਆਪ ਹੀ ਵਿਚਰ ਰਿਹਾ, ਆਪ ਹੀ ਉਹਦੀ ਸੱਤਿਆ। ਵੈਸੇ ਵਿਚਰ ਸਾਰਿਆਂ ਵਿੱਚ ਹੀ ਰਿਹਾ, ਪਰ ਆਮ ਬੰਦਾ ਉਸ ਨੂੰ ਲੱਖਦਾ ਨਹੀਂ, ਮਹਿਸੂਸ ਨਹੀਂ ਕਰਦਾ। ਉਹ ਵੇਖ ਲੈਂਦੇ ਹਨ ਕਿ ਮੇਰੀ ਆਪਣੀ ਕੋਈ ਹੋਂਦ ਨਹੀਂ, ਉਹ ਆਪ ਮੇਰੇ ਵਿੱਚ ਬੋਲ ਰਿਹਾ, ਆਪ ਹੀ ਵਰਤ ਰਿਹਾ ਹੈ, ਆਪ ਹੀ ਇਹ ਸਾਰੀ ਖੇਡ ਨੂੰ ਖੇਡ ਰਿਹਾ। ਉਹ ਬੇਸ਼ੁਮਾਰ ਹੈ, ਉਹਦਾ ਕੋਈ ਅੰਤ ਨਹੀਂ, ਅਥਾਹ ਉਹਨੂੰ ਕੋਈ ਮਿਣ ਨਹੀਂ ਸਕਦਾ, ਅਗਣਤ ਉਹਦੇ ਗੁਣਾਂ ਨੂੰ ਗਿਣਿਆ ਨਹੀਂ ਜਾ ਸਕਦਾ, ਅਤੋਲੈ ਤੇ ਕੋਈ ਵੀ ਉਹਦੀ ਸ਼ਕਤੀ ਨੂੰ ਤੋਲ ਨਹੀਂ ਸਕਦਾ। ਇਹ ਸਾਰੀਆਂ ਬਖਸ਼ਾਂ ਉਸ ਗੁਰਮੁਖ ਦੇ ਜੀਵਨ ਦੇ ਵਿੱਚ ਵਸਦੀਆਂ ਨੇ, ਸਮਝ ਆਉਂਦੀਆਂ ਨੇ। ਹਜ਼ੂਰ ਕਿਰਪਾ ਕਰਨ ਇਹ ਸਾਰੀਆਂ ਦਾਤਾਂ ਸਾਡੇ ਜੀਵਨ ਵਿੱਚ ਵਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।